ਦੁਇਰਾ ਭੁੱਖ ਪਿਆਸ ਸਗਰੀ ਟਰੀ ਸਤਗੁਰ ਪੂਰੀ ਪਾਏ ਤੀਸ ਕਈ ਅਰਦਾਸ ਗੁਰ ਸੁਣੈ ਸਿੱਖ ਚਿਤ ਲਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾ ਕਮਲਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਆਪਣੇ ਸਿੱਖਾਂ ਸੇਵਕਾਂ ਨੂੰ ਭਾਈ ਬਸੰਬਰ ਦਾਸ ਔਰ ਇਹਦੇ ਲੜਕੇ ਹਰਗੋਪਾਲ ਦੇ ਸਮੇਤ ਹੋਰ ਬਹੁਤ ਸਾਰੇ ਸਿੱਖ ਬੈਠੇ ਨੇ, ਸਭ ਨੂੰ ਉਪਦੇਸ਼ ਦੇ ਰਹੇ ਨੇ ਕਿ ਸਿੱਖ ਨੇ ਕਿਹਨਾਂ ਕਿਹਨਾਂ ਸਮਿਆਂ ਵਿਚ ਗੁਰੂ ਚਰਨਾਂ ਚ ਅਰਦਾਸ ਕਰਨੀ, ਕਿਸ ਕਿਸ ਸਮੇਂ ਦੇ ਵਿਚ ਗੁਰੂ ਚਰਨਾਂ ਵਿਚ ਬੇਨਤੀ ਕਰਨੀ ਹੈ। 101 ਅਰਦਾਸਾਂ ਸਤਿਗੁਰੂ ਜੀ ਨੇ ਦੱਸੀਆਂ ਨੇ, ਜਿਨ੍ਹਾਂ ਵਿਚੋਂ 29 ਅਰਦਾਸਾਂ ਆਪਾਂ ਪਿੱਛੇ ਸਰਵਣ ਕਰ ਚੁੱਕੇ ਹਾਂ ਕਿ ਜਿਸ ਵੇਲੇ ਬਾਲਕ ਦੇ ਜਨਮ ਤੋਂ ਪਹਿਲਾਂ ਗ੍ਰਿਸਤ ਮਾਰਗ ਵਿਚ ਪ੍ਰਵੇਸ਼ ਕਰਨਾ ਹੈ, ਸਵੀਰਜਾ ਹੋਣਾ ਹੈ, ਇਸਤਰੀ ਨੇ ਉਸ ਵੇਲੇ ਅਰਦਾਸ ਕਰਨੀ, ਗਰਭ ਦੇ ਵਿਚ ਨਿਰਵਿਘਨਤਾ ਸਹਿਤ ਵਾਧਾ ਹੋਣਾ ਬਾਲਕ ਦਾ ਉਹਦੀ ਅਰਦਾਸ ਕਰਨੀ, ਜਨਮ ਸਮੇਂ ਦੀ ਪੀੜਾ ਸਮੇਂ ਅਰਦਾਸ ਕਰਨੀ, ਫਿਰ ਉਸ ਬੱਚੇ ਨੂੰ ਜਿਸ ਵੇਲੇ ਕੰਨ ਦੇ ਵਿਚ ਗੁਰਮੰਤਰ ਸੁਣਾਉਣਾ ਉਸ ਵੇਲੇ ਅਰਦਾਸ ਕਰਨੀ, ਮਾਤਾ ਦਾ ਦੁੱਧ ਅੰਗੀਕਾਰ ਕਰਾਉਣਾ ਉਸ ਵੇਲੇ ਅਰਦਾਸ ਕਰਨੀ, ਫਿਰ ਦੁੱਧ ਤੋਂ ਬਾਅਦ ਜਦੋਂ ਉਹਨੂੰ ਅੰਨ ਸ਼ੁਰੂ ਕਰਨਾ ਅੰਨ ਵੇਲੇ ਅਰਦਾਸ ਕਰਨੀ ਹੈ, ਦੁੱਧ ਛੁਡਾ ਕੇ ਪੂਰਨ ਤੌਰ ਤੇ ਅੰਨ ਤੇ ਲਾ ਦੇਣਾ, ਮਾਤਾ ਦਾ ਦੁੱਧ ਛੁਡਾ ਕੇ ਉਦੋਂ ਵੀ ਅਰਦਾਸ ਕਰਨੀ ਹੈ, ਜਦੋਂ ਬੱਚਾ ਆਪਣੇ ਨਾਲ ਦੇ ਹਾਣੀ ਬਾਲਕਾਂ ਵਿਚ ਰਲ ਕੇ ਖੇਡੇ ਉਸ ਵੇਲੇ ਵੀ ਅਰਦਾਸ ਕਰਨੀ, ਮਹਾਰਾਜ ਇਹਨੂੰ ਅਰੋਗਤਾ ਬਖਸ਼ੋ, ਸਾਰਿਆਂ ਵਿਚ ਮੇਲ ਜੋਲ ਤੇ ਇਤਫਾਕ ਬਖਸ਼ੋ, ਜਦੋਂ ਘੋੜੇ ਤੇ ਸਵਾਰ ਹੋਣਾ ਉਦੋਂ ਵੀ ਅਰਦਾਸ ਕਰਨੀ, ਸ਼ਸਤਰਧਾਰੀ ਹੋਣਾ ਉਦੋਂ ਵੀ ਅਰਦਾਸ ਕਰਨੀ। ਔਰ ਇਸੇ ਪ੍ਰਕਾਰ ਨਾਲ ਮਹਾਰਾਜ ਜੀ ਨੇ 29 ਅਰਦਾਸਾਂ ਦੀ ਕਥਾ ਆਪਾਂ ਪਿੱਛੇ ਕੱਲ ਦੇ ਪ੍ਰਸੰਗ ਵਿਚ ਵਿਚਾਰੀ ਹੈ। ਆਓ 30ਵੀਂ ਅਰਦਾਸ ਸਤਿਗੁਰੂ ਗੁਰੂ ਕਲਗੀਧਰ ਜੀ ਦੱਸ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰੀਏ, 10ਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜ ਕੇ ਗਰੀਬਨਵਾਜ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਸਮੂਹ ਮਾਈ ਭਾਈ ਆਖਣਾ ਕਰੋ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਇਰਾ ਭੁੱਖ ਪਿਆਸ ਸਗਰੀ ਟਰੇ ਸਤਿਗੁਰ ਪੂਰੀ ਪਾਏ।
ਖਾਲਸਾ ਜੀ, ਇਹ 30ਵੀਂ ਅਰਦਾਸ ਹੈ। 30ਵੀਂ ਅਰਦਾਸ ਕਿਹੜੀ ਹੈ ਕਿ ਜਦੋਂ ਕਿਸੇ ਕਾਰਜ ਦੀ ਆਰੰਭਤਾ ਕਰਨੀ ਤੇ ਉਹਦੀ ਕਾਮਯਾਬੀ ਲਈ ਅਰਦਾਸ ਕਰਨੀ, ਕਿ ਮਹਾਰਾਜ ਇਹ ਕੰਮ ਆਰੰਭਣ ਲੱਗਾ ਕਿਰਪਾ ਕਰਕੇ ਕਾਮਯਾਬੀ ਬਖਸ਼ੋ, ਔਰ ਜਿਹੜੀ ਭੁੱਖ ਹੈ ਪਿਆਸ ਹੈ ਉਹ ਟਲੀ ਰਹੇ, ਇਹ ਅਰਦਾਸ ਕਰਨੀ ਸਤਿਗੁਰਾਂ ਦੇ ਚਰਣਾਂ ਵਿਚ ਕਿ ਮਹਾਰਾਜ ਮੇਰੀ ਭੁੱਖ ਤੇ ਪਿਆਸ ਟਲੀ ਰਹੇ, ਔਰ ਜਿਹੜੀ ਮੈਂ ਕਾਰਜ ਆਰੰਭਣ ਲੱਗਾ ਹਾਂ ਵਿਵਹਾਰਕ ਕਾਰਜ, ਦੁਨੀਆਂ ਦੇ ਜਿਹੜੇ ਵਿਵਹਾਰਕ ਕੰਮ ਨੇ ਉਹ ਵੀ ਗ੍ਰਿਸਤੀ ਨੂੰ ਕਰਨੇ ਪੈਂਦੇ ਨੇ ਨਾ, ਗ੍ਰਿਸਤੀ ਨੂੰ ਤਾਂ ਵਿਵਹਾਰਕ ਕਾਰਜ ਵੀ ਕਰੇਗਾ ਤਾਂ ਹੀ ਉਹ ਗ੍ਰਿਸਤ ਆਸ਼ਰਮ ਦੇ ਵਿਚ ਪ੍ਰਵਿਰਤ ਹੋ ਕੇ ਆਪਣੇ ਗ੍ਰਿਸਤ ਆਸ਼ਰਮ ਦਾ ਖਰਚਾ ਚਲਾਵੇਗਾ। ਜਦੋਂ ਕੋਈ ਵਿਵਹਾਰਕ ਕੰਮ ਕਰਨਾ ਉਦੋਂ ਵੀ ਇਹ ਅਰਦਾਸ ਕਰਨੀ ਹੈ। 30ਵੀਂ ਅਰਦਾਸ ਹੈ, ਸਤਿਗੁਰੂ ਜੀ ਕਿਰਪਾ ਕਰਕੇ ਮੇਰੀ ਪੂਰੀ ਬਣਾਵੇ, ਮੇਰੀ ਭੁੱਖ ਤੇ ਪਿਆਸ ਟਲੀ ਰਹੇ, ਔਰ ਮੈਨੂੰ ਜਿਹੜਾ ਇਹ ਕਾਰਜ ਕਰਨ ਲੱਗਾ ਹਾਂ ਇਹਦੇ ਵਿੱਚ ਕਾਮਯਾਬੀ ਬਖਸ਼ੋ।
ਤੀਸ ਕਈ ਅਰਦਾਸ ਗੁਰ ਸੁਣੈ ਸਿੱਖ ਚਿਤ ਲਾਏ।
ਇਹ ਤੀਸਵੀਂ ਅਰਦਾਸ ਹੈ, 30 ਅਰਦਾਸਾਂ ਹੁਣ ਤੱਕ ਪਿੱਛੋਂ ਤੋਂ ਲੈ ਕੇ ਹੁਣ ਤੱਕ, ਕੱਲ ਦੀ ਕਥਾ ਵਿਚ ਵੀ ਤੇ ਅੱਜ ਦੇ ਪ੍ਰਕਰਨ ਵਿਚ ਵੀ, ਪਿੱਛੋਂ ਤੋਂ ਹੁਣ ਤੱਕ ਮਹਾਰਾਜ ਗੁਰੂ ਕਲਗੀਧਰ ਜੀ ਕਹਿੰਦੇ ਅਸੀਂ 30 ਅਰਦਾਸਾਂ ਸਾਰੀ ਸੰਗਤ ਨੂੰ ਦੱਸ ਦਿੱਤੀਆਂ। ਹੇ ਗੁਰੂ ਕੇ ਸਿੱਖੋ, ਚਿਤ ਲਾ ਕੇ ਮਨ ਇਕਾਗਰ ਕਰਕੇ ਤੁਸੀਂ ਇਹ ਸਾਰੀ ਕਥਾ ਅਰਦਾਸਾਂ ਦੀ ਜਿਹੜੀ ਹੈ ਉਹ ਪਿਆਰ ਨਾਲ ਸ਼ਰਧਾ ਨਾਲ ਸਰਵਣ ਕਰੋ।
ਸੁਣੈ ਸਿੱਖ ਚਿਰਨੀ ਲਗਾ ਗੁਰੂ ਕਹਿ ਉਲਸਾਏ।
ਜਿਹੜਾ ਸਿੱਖ ਗੁਰੂ ਸਾਹਿਬ ਦੇ ਇਸ ਪਾਵਨ ਬਚਨਾਂ ਨੂੰ ਸੁਣ ਕੇ, ਗੁਰੂ ਦੇ ਅਰਦਾਸਾਂ ਸੁਣ ਕੇ ਗੁਰੂ ਸਾਹਿਬ ਜੀ ਦੇ ਚਰਨੀ ਲੱਗਦਾ ਹੈ, ਮਹਾਰਾਜ ਜੀ ਕਹਿੰਦੇ ਉਹਨੂੰ ਗੁਰੂ ਸਾਹਿਬ ਜੀ ਖੁਸ਼ੀਆਂ ਬਖਸ਼ਦੇ ਹਨ, ਉਹਨੂੰ ਖੇੜਾ ਤੇ ਆਨੰਦ ਬਖਸ਼ਦੇ ਨੇ। ਹੁਣ ਇੱਥੋਂ ਅੱਗੇ 31ਵੀਂ ਅਰਦਾਸ ਤੋਰਦੇ ਹਨ।
ਜੋੜੀ ਅਚਲ ਬਰਨਾਰ ਕੇ ਕਹੋ ਸਿੱਖ ਸਮਝਾਏ।
ਜਦੋਂ ਜੋੜੀ ਜੁੜ ਕੇ ਬੈਠਦੀ ਹੈ ਗੁਰੂ ਦੇ ਚਰਨਾਂ ਵਿਚ ਆਨੰਦ ਕਾਰਜਾਂ ਦੇ ਸਮੇਂ, ਉਸ ਵੇਲੇ ਵੀ ਅਰਦਾਸ ਕਰਨੀ, ਮਹਾਰਾਜ ਸੱਚੇ ਪਾਤਸ਼ਾਹ ਇਹ ਸੁਭਾਗ ਜੋੜੀ ਆਪ ਜੀ ਦੇ ਚਰਨਾਂ ਵਿਚ ਹਾਜ਼ਰ ਹੋਈ ਹੈ, ਕਿਰਪਾ ਕਰੋ ਇਹ ਅਚਲ ਵਰ ਦੀ ਇਹਨਾਂ ਨੂੰ ਪ੍ਰਾਪਤੀ ਹੋਵੇ। ਯਾਨੀ ਕਿ ਇਹ ਸੁਖ ਦੇ ਨਾਲ ਆਨੰਦ ਦੇ ਨਾਲ ਅਗਲੇ ਗ੍ਰਸਤ ਮਾਰਗ ਦੇ ਵਿਚ ਪ੍ਰਵੇਸ਼ ਕਰਨ। ਉਸ ਵੇਲੇ ਗ੍ਰੰਥੀ ਸਿੰਘ ਅਰਦਾਸ ਕਰਦਾ ਵੀ ਹੈ ਨਾ, ਜਦੋਂ ਜੋੜੀ ਗੁਰੂ ਚਰਨਾਂ ਚ ਹਾਜ਼ਰ ਹੋ ਜਾਂਦੀ ਹੈ, ਆਨੰਦ ਕਾਰਜਾਂ ਦੀ ਆਰੰਭਤਾ ਤੋਂ ਪਹਿਲਾਂ ਗ੍ਰੰਥੀ ਸਿੰਘ ਵੱਲੋਂ ਗੁਰੂ ਚਰਨਾਂ ਵਿਚ ਅਰਦਾਸਾ ਸੋਧਿਆ ਜਾਂਦਾ, ਮਹਾਰਾਜ ਜੀ ਹੁਣ ਆਨੰਦ ਕਾਰਜ ਹੋਣ ਲੱਗੇ ਨੇ, ਆਪ ਦੀ ਆਗਿਆ ਬਖਸ਼ੋ, ਔਰ ਇਹਨਾਂ ਆਨੰਦ ਕਾਰਜਾਂ ਦੇ ਜਿਹੜੇ ਸਾਰੇ ਕਾਰਜ ਨੇ ਉਹਨਾਂ ਵਿਚ ਤੁਸੀਂ ਆਪ ਵਰਤੋ, ਤੇ ਸੁਭਾਗ ਜੋੜੀ ਜਿਹੜੀ ਬਣਨ ਵਾਲੀ ਸੁਭਾਗ ਜੋੜੀ, ਉਦੋਂ ਇਹ ਅਰਦਾਸ ਹੁੰਦੀ ਹੈ ਕਿ ਜਿਹੜੀ ਇਹ ਬਣਨ ਵਾਲੀ ਸੁਭਾਗ ਜੋੜੀ ਹੈ ਇਹਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੋ, ਇਹਨਾਂ ਵਿਚ ਆਪਸੀ ਇਤਫਾਕ, ਏਕਤਾ, ਪਿਆਰ ਤੇ ਮੁਹੱਬਤ ਦੀ ਦਾਤ ਬਖਸ਼ੋ, ਉਦੋਂ ਇਹ ਅਰਦਾਸ ਕਰਨੀ ਹੈ। 31ਵੀਂ ਅਰਦਾਸ ਗੁਰੂ ਕਲਗੀਧਰ ਜੀ ਕਹਿੰਦੇ ਦੱਸੀ ਹੈ।
ਹੀਲਾ ਨਸ ਹੈ ਬਹਾਲ ਬਣਿਆ ਅਨ ਪਤ ਪਚ ਜਾਏ।
32ਵੀਂ ਤੇ 33ਵੀਂ ਅਰਦਾਸ ਦੋਵੇਂ ਇਕੱਠੀਆਂ ਚੱਲਦੀਆਂ ਨੇ। ਜਦੋਂ ਸਾਰੇ ਹਿੱਲੇ ਨਸ ਜਾਣ, ਜਦੋਂ ਕੋਈ ਵੀ ਹਿੱਲਾ ਨਜ਼ਰ ਨਾ ਆਵੇ, ਜਦੋਂ ਸਮੱਸਿਆ ਦਾ ਸਮਾਂ, ਜ਼ਿੰਦਗੀ ਹੈ ਮਨੁੱਖ ਦੀ, ਜ਼ਿੰਦਗੀ ਵਿਚ ਅਨੇਕਾਂ ਪ੍ਰਕਾਰ ਦੇ ਉਤਰਾਵ ਚੜਾਵ ਆਉਂਦੇ ਨੇ, ਕਈ ਵਾਰੀ ਐਸਾ ਸਮਾਂ ਵੀ ਬਣ ਜਾਂਦਾ ਵੀ ਕੋਈ ਹਿੱਲਾ ਦਿਸਦਾ ਹੀ ਨਹੀਂ ਵੀ ਕੀ ਕਰੀਏ ਕੀ ਨਾ ਕਰੀਏ, ਕਹਿੰਦੇ ਉਦੋਂ ਵੀ ਅਰਦਾਸ ਕਰੇ ਕਿ ਸਤਿਗੁਰੂ ਹੁਣ ਮੈਨੂੰ ਕੋਈ ਹਿੱਲਾ ਵਸੀਲਾ ਨਹੀਂ ਨਜ਼ਰ ਆਉਂਦਾ। ਉਹ ਅਰਦਾਸ ਗੁਰੂ ਕਲਗੀਧਰ ਨੇ ਵੀ ਕੀਤੀ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਦੋਂ ਸਾਰੇ ਹਿੱਲੇ ਨਜ਼ਰ ਨਾ ਆਉਣ, ਜਦੋਂ ਕੋਈ ਵੀ ਵਸੀਲਾ ਨਜ਼ਰ ਨਾ ਆਵੇ, ਉਦੋਂ ਫਿਰ ਇਹ ਵੀ ਅਰਦਾਸ ਹੁੰਦੀ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ। ਉਦੋਂ ਇਹ ਅਰਦਾਸਾਂ ਗੁਰੂ ਸਾਹਿਬ ਦੇ ਚਰਨਾਂ ਵਿਚ ਕਰੀ ਦੀਆਂ ਹਨ। ਤੇ ਮਹਾਰਾਜ ਜੀ ਕਹਿੰਦੇ ਅੰਨ ਪਥ ਪਚ ਜਾਏ। ਕਈ ਵਾਰ ਖਾਧਾ ਹੋਇਆ ਭੋਜਨ ਕੋਈ ਇੰਨੇ ਇਹੋ ਜਿਹੀ ਬਿਮਾਰੀ ਲੱਗ ਜਾਂਦੀ ਹੈ, ਰੋਗ ਲੱਗ ਜਾਂਦਾ ਹੈ ਕਿ ਖਾਧਾ ਪੀਧਾ ਪਚਦਾ ਹੀ ਨਹੀਂ ਹੈ। ਅਰਦਾਸ ਕਰਨੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਇਹ ਅੰਨ ਹੈ ਜਾਂ ਪਥ ਪਰਹੇਜ ਹੈ ਇਹ ਸਾਡਾ ਬਣਿਆ ਰਹੇ, ਇਹ ਸਾਡੇ ਸਰੀਰ ਨੂੰ ਪਚ ਜਾਵੇ।
ਦੁਸ਼ਟ ਖਪੈ ਸਾਇਆ ਬਗੈ ਪਰੈ ਸ਼ਹੀਦੀ ਧਾਏ।
31ਵੀਂ ਅਰਦਾਸ ਇਹ ਹੈ, 33ਵੀਂ ਅਰਦਾਸ ਕਿ ਜਦੋਂ ਕਿਸੇ ਦੁਸ਼ਟ ਦਾ ਛਾਇਆ ਪੈ ਜਾਵੇ, ਤੁਹਾਨੂੰ ਕੋਈ ਕਹਿ ਦੇਵੇ ਕਿ ਬਈ ਤੁਹਾਡੇ ਤੇ ਤਾਂ ਕਿਸੇ ਦੁਸ਼ਟ ਆਤਮਾ ਦਾ ਛਾਇਆ ਹੈ, ਕਿਸੇ ਪ੍ਰੇਤ ਦਾ ਪਰਛਾਵਾਂ ਹੈ, ਤੇ ਜਦੋਂ ਸਾਨੂੰ ਕੋਈ ਇਹ ਗੱਲ ਕਹਿ ਦਿੰਦਾ ਤੇ ਅਸੀਂ ਬਹੁਤ ਛੇਤੀ ਸਹਿਮ ਜਾਂਦੇ ਹਾਂ, ਡਰ ਜਾਂਦੇ ਹਾਂ, ਹਾਏ ਪਤਾ ਨਹੀਂ ਕਿਹੜੇ ਪ੍ਰੇਤ ਦਾ ਸਾਇਆ। ਉਹ ਕਹਿੰਦਾ ਤੁਹਾਡੇ ਘਰ ਚੋਂ ਪਰਿਵਾਰ ਚੋਂ ਪਹਿਲਾਂ ਕੋਈ ਮਰਿਆ ਹੋਣਾ, ਹੁਣ ਐਸਾ ਪਰਿਵਾਰ ਤਾਂ ਕੋਈ ਨਹੀਂ ਜਿਹਦੇ ਵਿਚ ਮੌਤ ਨਾ ਹੋਈ ਹੋਵੇ, ਵੱਡਿਆਂ ਵਡੇਰਿਆਂ ਬਜ਼ੁਰਗ ਤਾਂ ਕੋਈ ਨਾ ਕੋਈ ਮਰਿਆ ਹੀ ਹੁੰਦਾ ਨਾ, ਫਿਰ ਕਿਸੇ ਨਾ ਕਿਸੇ ਨੂੰ ਕੱਢ ਕੇ ਸਾਹਮਣੇ ਲਿਆ ਕੇ ਖੜਾ ਕਰ ਦਿੰਦੇ ਵੀ ਉਹ ਹੈ, ਉਹ ਫਲਾਣੇ ਬੰਦੇ ਦਾ ਤੁਹਾਡੇ ਤੇ ਪਰਛਾਵਾਂ ਨਜ਼ਰ ਆਉਂਦਾ। ਸਾਨੂੰ ਫਿਰ ਕਿਸੇ ਸਿਆਣੇ ਕੋਲ ਜਾਣ ਦੀ ਥੋੜੀ ਲੋੜ ਹੈ ਵੀ ਜੇ ਸਾਡੇ ਤੇ ਪਰਛਾਵਾਂ ਪੈ ਵੀ ਜਾਏ, ਮੰਨ ਲਓ ਜੇ ਪੈ ਵੀ ਜਾਏ ਪਰਛਾਵਾਂ, ਤੇ ਸਾਨੂੰ ਕਿਸੇ ਸਿਆਣੇ ਬਾਬੇ ਕੋਲ ਜਾ ਕੇ ਲਾਚੀਆਂ ਕਰਾਉਣ ਦੀ ਜਾਂ ਝਾੜੂ ਫੂਕ ਕਰਾਉਣ ਦੀ ਜਾਂ ਚੌਂਕੀਆਂ ਭਰਨ ਦੀ ਲੋੜ ਨਹੀਂ ਜੋ ਅੱਜ ਕੱਲ੍ਹ ਸਿੱਖ ਕਰੀ ਜਾਂਦੇ ਨੇ। ਖਾਲਸਾ ਜੀ, ਬੜੇ ਵਹਿਮ ਭਰਮ ਪਖੰਡ ਇੰਨੇ ਜ਼ਿਆਦਾ ਚੱਲ ਪਏ ਨੇ, ਲੋਕ ਕਹਿੰਦੇ ਨੇ ਵੀ ਲੋਕ ਅੱਜ ਕੱਲ ਪੜ੍ਹੇ ਲਿਖੇ ਨੇ ਜੀ। ਖਾਲਸਾ ਜੀ, ਸਮਾਜ ਵਿਚ ਵਿਚਰ ਕੇ ਪਤਾ ਲੱਗਦਾ ਜਿੰਨੇ ਸਾਡੇ ਪੜ੍ਹੇ ਲਿਖੇ ਸੱਜਣਾ ਵਿਚ ਵਹਿਮ ਹੁੰਦੇ ਨੇ, ਉਨੇ ਹਲੇ ਅਨਪੜ੍ਹ ਬੰਦਾ ਨੀ ਵਹਿਮ ਕਰਦਾ। ਉਹ ਕਹਿੰਦਾ ਗੁਰੂ ਕਰੇਗਾ ਜੋ ਕਰੇਗਾ। ਪੜ੍ਹਿਆ ਲਿਖਿਆ ਜਿਹੜਾ ਜਿੰਨਾ ਜ਼ਿਆਦਾ ਹੁੰਦਾ ਉਹ ਜ਼ਿਆਦਾ ਹੀ ਵਹਿਮ ਚ ਹੁੰਦਾ, ਉਹਦੇ ਅੰਦਰ ਉਨੇ ਹੀ ਜ਼ਿਆਦਾ ਭਰਮ। ਹਾਲਾਂਕਿ ਅਨਪੜ੍ਹ ਬੰਦਾ ਕਹਿੰਦਾ ਮੈਂ ਤਾਂ ਗੁਰੂ ਤੇ ਟੇਕ ਰੱਖਦਾ ਜੀ, ਗੁਰੂ ਤੇ ਭਰੋਸਾ ਰੱਖਦਾ। ਇਹੋ ਜਿਹਾ ਦੁਖਾਂਤ ਅੱਜ ਸਾਡੇ ਸਮਾਜ ਵਿਚ ਵਾਪਰਨ ਚ ਨਜ਼ਰ ਆ ਰਿਹਾ ਕਿ ਪੜ੍ਹੇ ਲੋਕ ਜਿਹੜੇ ਪੜ੍ਹੇ ਲਿਖੇ ਲੋਕ ਨੇ ਸਾਇੰਸ ਦੇ ਇਸ ਯੁੱਗ ਦੇ ਵਿਚ ਵੀ ਵਹਿਮਾਂ ਭਰਮਾਂ ਚ ਪਏ ਹੋਏ ਨੇ। ਮਹਾਰਾਜ ਜੀ ਕਹਿੰਦੇ ਜਦੋਂ ਭਾਈ ਏਦਾਂ ਦਾ ਤੁਹਾਨੂੰ ਕੋਈ ਲੱਗੇ ਵੀ ਪਰਛਾਵਾਂ ਆ ਗਿਆ, ਅਰਦਾਸ ਕਰੋ ਗੁਰੂ ਦੇ ਚਰਨਾਂ ਚ, ਮਹਾਰਾਜ ਕਿਰਪਾ ਕਰੋ, ਜਿਸ ਤਰ੍ਹਾਂ ਦਾ ਵੀ ਕੋਈ ਛਾਵਾਂ ਪਰਛਾਵਾਂ ਆਇਆ ਉਹਨੂੰ ਦੂਰ ਕਰੋ। ਇਹ ਕਹਿੰਦੇ ਫਿਰ ਕੀ ਹੁੰਦਾ ਪਰਾ ਸ਼ਹੀਦੀ ਧਾਏ, ਕਹਿੰਦੇ ਫਿਰ ਜਿਹੜੀਆਂ ਮਾੜੀਆਂ ਆਤਮਾਵਾਂ ਦੇ ਪਰਛਾਵੇਂ ਨੇ ਉਹ ਹਟ ਜਾਂਦੇ ਨੇ, ਸ਼ਹੀਦੀ ਫੌਜਾਂ ਆਕਾਸ਼ ਵਿਚੋਂ ਗੈਬੀ ਫੌਜਾਂ ਆ ਕੇ ਫਿਰ ਮਦਦ ਕਰਦੀਆਂ। ਆਖੋ ਸਤਨਾਮ ਸ੍ਰੀ। ਖਾਲਸਾ ਜੀ, ਸ਼ਹੀਦੀ ਫੌਜਾਂ ਵੀ ਹੁੰਦੀਆਂ ਮੇਰੇ ਸਤਿਗੁਰਾਂ ਦੀਆਂ, ਜਿਹੜੀਆਂ ਗੁਰੂ ਗੱਲਗੀ ਧਰ ਦੇ ਤਾਬਿਆਂ ਰਹਿੰਦੀਆਂ। ਇਹ ਸ਼ਹੀਦੀ ਫੌਜਾਂ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਤਾਬਿਆਂ ਰਹਿੰਦੀਆਂ, ਉਹ ਸ਼ਹੀਦੀ ਫੌਜਾਂ ਵੀ ਹੁੰਦੀਆਂ, ਜਿਨ੍ਹਾਂ ਦਾ ਜ਼ਿਕਰ ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਬੜੇ ਖੋਲ੍ਹ ਕੇ ਵਿਸਥਾਰ ਨਾਲ ਕੀਤਾ ਹੈ। ਉਨ੍ਹਾਂ ਸ਼ਹੀਦੀ ਫੌਜਾਂ ਦੇ ਵਿਚ ਭਾਈ ਮਨੀ ਸਿੰਘ ਜੀ ਵਰਗੇ ਸ਼ਹੀਦ, ਭਾਈ ਤਾਰੂ ਸਿੰਘ ਜੀ ਵਰਗੇ ਸ਼ਹੀਦ, ਉਹ ਕੋਈ ਭਟਕੀਆਂ ਹੋਈਆਂ ਆਤਮਾਵਾਂ ਨਹੀਂ ਹਨ। ਅੱਜ ਕੱਲ ਬਹੁਤ ਸਾਰੇ ਲੋਕ ਪ੍ਰਚਾਰ ਕਰਦੇ ਕਹਿੰਦੇ ਜੀ ਕੋਈ ਸ਼ਹੀਦੀ ਫੌਜ ਨਹੀਂ ਹੁੰਦੀ। ਖਾਲਸਾ ਜੀ, ਸ਼ਹੀਦੀ ਫੌਜਾਂ ਦਾ ਵਰਤਾਰਾ ਵੀ ਗੁਰੂ ਖਾਲਸੇ ਪੰਥ ਵਿਚ ਵਰਤਦਾ ਹੈ। ਜਦੋਂ ਸ਼ਹੀਦੀ ਫੌਜ ਦਾ ਵਰਤਾਰਾ ਵਰਤਦਾ ਤਾਂ ਉਦੋਂ ਕੱਲਾ ਕੱਲਾ ਸਿੰਘ ਸਵਾ ਸਵਾ ਲੱਖ ਦੇ ਉੱਤੇ ਭਾਰੂ ਹੁੰਦਾ ਨਜ਼ਰ ਆਉਂਦਾ ਵੇਖਿਆ ਜਾਂਦਾ ਹੈ। ਇੱਕ ਦੇ ਵਿਚ ਇੰਨੀ ਪਾਵਰ ਆ ਜਾਂਦੀ, ਸ਼ਕਤੀ ਆ ਜਾਂਦੀ ਹੈ ਵੀ ਉਹ ਹਜ਼ਾਰਾਂ ਨਾਲ ਲੜਨ ਵਾਸਤੇ ਤਿਆਰ ਹੋ ਜਾਂਦਾ। ਉਹ ਸ਼ਹੀਦੀ ਫੌਜਾਂ ਹੀ ਨੇ ਜਿਹੜੀਆਂ ਨਾਲ ਆ ਕੇ ਬਲ ਦਿੰਦੀਆਂ ਨੇ, ਸ਼ਕਤੀ ਦਿੰਦੀਆਂ ਨੇ, ਊਰਜਾ ਦਿੰਦੀਆਂ ਨੇ। ਉਹ ਸ਼ਹੀਦੀ ਫੌਜਾਂ ਦਾ ਵਰਤਾਰਾ ਵੀ ਖਾਲਸੇ ਪੰਥ ਦੇ ਵਿਚ ਵਰਤਦਾ, ਉਹਨੂੰ ਗੈਬੀ ਫੌਜਾਂ ਵੀ ਕਹਿੰਦੇ ਨੇ। ਪੁਰਾਤਨ ਸਮਿਆਂ ਵਿਚ ਤਾਂ ਸਿੰਘ ਇਹੋ ਜਿਹਾ ਵਰਤਾਰਾ ਆਪਣੇ ਅੱਖੀ ਵੇਖਦੇ ਰਹੇ ਨੇ। ਬਹੁਤ ਸਾਰੇ ਐਸੇ ਪ੍ਰਮਾਣ ਸਾਡੇ ਇਤਿਹਾਸ ਵਿਚੋਂ ਵੀ ਮਿਲ ਜਾਂਦੇ ਹਨ। ਕਹਿੰਦੇ ਜਦੋਂ ਸਿੰਘ ਲੜਦੇ ਸਨ, ਲੜਨ ਵੇਲੇ 10 ਕੁ ਸਿੰਘ ਹੋਣੇ, ਤੇ ਲੜਦਿਆਂ ਲੜਦਿਆਂ ਜਦੋਂ ਤਿਆਰੀ ਹੁੰਦੀ, ਲੜਦਿਆਂ ਲੜਦਿਆਂ ਇਹਨਾਂ ਨੂੰ 50, 100, 200 ਸਿੰਘ ਹੋਰ ਉੱਥੇ ਫੌਜਾਂ ਆ ਜਾਣੀਆਂ। ਲੜਾਈ ਤੋਂ ਬਾਅਦ ਫਿਰ ਇਕਦਮ ਅਲੋਪ ਹੋ ਜਾਣਾ, ਉਹ ਸਿੰਘ ਕਿੱਥੇ ਚਲੇ ਗਏ। ਉਹ ਸ਼ਹੀਦੀ ਫੌਜਾਂ ਹੀ ਹੁੰਦੀਆਂ ਜਿਹੜੀਆਂ ਆ ਕੇ ਖਾਲਸੇ ਵਿਚ ਵਰਤਦੀਆਂ ਹਨ। ਇਹ ਖਾਲਸਾ ਜੀ ਚੜ੍ਹਦੀ ਕਲਾ ਦੀ ਸੋਚ ਹੈ, ਨਾ ਕਿ ਢਹਿੰਦੀ ਕਲਾ ਦੀ ਸੋਚ। ਢਹਿੰਦੀ ਕਲਾ ਦੀ ਸੋਚ ਤਾਂ ਇਹ ਹੁੰਦੀ ਵੀ ਹੁਣ ਤਾਂ ਕੋਈ ਆਲੇ ਦੁਆਲੇ ਹੈ ਹੀ ਨਹੀਂ ਜੀ ਸਹਾਰਾ, ਪਰ ਗੁਰੂ ਕੇ ਸਿੱਖ ਨੂੰ ਆਪਣੇ ਗੁਰੂ ਦਾ ਸਹਾਰਾ ਹੈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਫੌਜਾਂ ਦਾ ਸਹਾਰਾ ਹੈ। ਖਾਲਸੇ ਦੇ ਵਿਚ ਉਹ ਸ਼ਹੀਦੀ ਫੌਜਾਂ ਵੀ ਵਰਤਦੀਆਂ। ਭਾਈ ਕਲਗੀਧਰ ਪਾਤਸ਼ਾਹ ਜੀ ਦੱਸ ਰਹੇ ਨੇ, ਕਹਿੰਦੇ ਪਰ ਸ਼ਹੀਦੀ ਧਾਏ, ਕਹਿੰਦੇ ਜਦੋਂ ਕੋਈ ਦੁਸ਼ਟ ਆਤਮਾ ਦਾ ਛਾਵਾਂ ਪੈ ਜਾਂਦਾ, ਪਰਛਾਵਾਂ ਪੈ ਜਾਂਦਾ ਹੈ, ਅਰਦਾਸ ਕਰੋ। ਇਹ 33ਵੀਂ ਅਰਦਾਸ ਦੱਸੀ ਹੈ, ਅਰਦਾਸ ਕਰੋ ਗੁਰੂ ਸਾਹਿਬ ਦੇ ਚਰਨਾਂ ਚ ਮਹਾਰਾਜ, ਇਹ ਪਰਛਾਵਾਂ ਹਟ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵੀ ਬਚਨ ਨੇ, ਤੰਤ ਮੰਤ ਨਾ ਜੋਹੀ ਤਿਤ ਚਾਖ ਨਾ ਲਾਗੈ। ਇਹ ਜਿਹੜੇ ਤੰਤਰ ਮੰਤਰ ਨੇ ਜਾਂ ਬੁਰੀਆਂ ਨਜ਼ਰਾਂ ਨੇ, ਫਿਰ ਉਹਨਾਂ ਨੂੰ ਨਹੀਂ ਵਿਆਪਦੀਆਂ ਜਿਹੜੇ ਗੁਰੂ ਦੇ ਚਰਨਾਂ ਵਿਚ ਅਰਦਾਸ ਕਰਦੇ ਨੇ, ਜਿਹੜੇ ਸਤਿਗੁਰਾਂ ਦੇ ਚਰਨਾਂ ਵਿਚ ਬੇਨਤੀ ਕਰਦੇ ਨੇ, ਉਨ੍ਹਾਂ ਦੇ ਉੱਤੇ ਫਿਰ ਇਹ ਬੁਰੇ ਪਰਛਾਵੇਂ ਨਹੀਂ ਪੈਂਦੇ। ਸ਼ਹੀਦੀ ਫੌਜਾਂ ਆ ਕੇ ਉਨ੍ਹਾਂ ਦੀ ਮਦਦ ਕਰਦੀਆਂ। ਪੁਰਾਣੇ ਸਿੰਘ ਗੋਲੇ ਮਾਰਿਆ ਕਰਦੇ ਸਨ, ਰਗੜੇ ਲਾ ਲੈਣੇ, ਸ਼ਹੀਦੀ ਦੇਗਾਂ ਤਿਆਰ ਕਰਨੀਆਂ, ਦੇਗਾਂ ਤਿਆਰ ਕਰਕੇ ਗੋਲਾ ਮਾਰਨਾ, ਜਦੋਂ ਗੋਲਾ ਪੜਨਾ ਵੀ ਨਾਲ, ਕਹਿੰਦੇ ਗੋਲਾ ਛੱਡੇ ਕੰਧ ਨਾ ਕੋਲਾ, ਦੂਰੋਂ ਵਗਾ ਕੇ ਗੋਲਾ ਮਾਰਦੇ ਸਤਿ ਸ੍ਰੀ ਅਕਾਲ ਕਰਕੇ। ਕਹਿੰਦੇ ਉਹ ਗੋਲਾ ਨਹੀਂ ਸੀ ਹੁੰਦਾ, ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਚੱਲਦਾ ਤੋਪ ਦਾ ਗੋਲਾ ਹੁੰਦਾ ਸੀ। ਜਿੱਧਰ ਵੀ ਸਿੰਘ ਗੋਲਾ ਮਾਰ ਦਿੰਦੇ ਸੀ, ਉਧਰ ਫੌਜਾਂ ਦਾ ਇਹੋ ਜਿਹਾ ਹਮਲਾ ਹੁੰਦਾ ਸੀ ਵੀ ਉਹ ਦੁਸ਼ਮਣ ਦਾ ਨਾਸ ਹੀ ਹੋ ਜਾਂਦਾ ਸੀ। ਲੁਗਦਾ ਤੇਰੇ ਬਾਲ ਬੱਚੇ ਨੂੰ ਚੁਗਦਾ, ਏਦਾਂ ਬੋਲ ਕੇ ਨਿਹੰਗ ਸਿੰਘ, ਹੁਣ ਵੀ ਉਹ ਮਰਿਆਦਾ, ਇਹ ਮਰਿਆਦਾ ਉਹਨਾਂ ਨੇ ਨਵੀਂ ਨਹੀਂ ਚਲਾਈ। ਪੰਥ ਦੇ ਵਿਚ ਜਿਹੜੀ ਨਿਹੰਗਾ ਸਿੰਘਾਂ ਵਿਚ ਇਹ ਮਰਿਆਦਾ ਚੱਲਦੀ ਹੈ, ਉਹ ਸ਼ਹੀਦੀ ਦੇਗਾ। ਹਾਂ, ਇਹ ਗੱਲ ਵੱਖਰੀ ਆ ਵੀ ਨਸ਼ੇੜੀ ਹੋ ਜਾਣਾ, ਉਹ ਵੱਖਰੀ ਗੱਲ ਹੈ, ਪਰ ਪੁਰਾਣੇ ਸਮੇਂ ਚ ਸ਼ਹੀਦੀ ਦੇਗਾਂ ਦੀਆਂ ਫੌਜਾਂ, ਅੱਜ ਵੀ ਤਖ਼ਤਾਂ ਦੇ ਉੱਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼ਹੀਦੀ ਦੇਗ ਦਾ ਰਗੜਾ ਵੀ ਲੱਗਦਾ, ਗੋਲਾ ਵੀ ਮਾਰਿਆ ਜਾਂਦਾ। ਇਹ ਪੁਰਾਤਨ ਸਾਡੀਆਂ ਪਰੰਪਰਾਵਾਂ ਨੇ, ਰੀਤੀਆਂ ਨੇ, ਜਿਹੜੀਆਂ ਹੁਣ ਸਹਿਜੇ ਸਹਿਜੇ ਅਲੋਪ ਹੁੰਦੀਆਂ ਜਾ ਰਹੀਆਂ, ਲੋਕਾਂ ਨੇ ਗਲਤ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ, ਉੱਥੇ ਆ ਕੇ ਫਿਰ ਸਾਡਾ ਨੁਕਸਾਨ ਹੋਇਆ। ਨਹੀਂ ਤਾਂ ਇਹ ਵੀ ਪੁਰਾਤਨ ਸਮੇਂ ਦੀਆਂ ਪਰੰਪਰਾਵਾਂ ਸ਼ਹੀਦੀ ਸ਼ਰਦਾਈਆਂ ਲੱਗਦੀਆਂ ਸਰ, ਬਦਾਮ ਪਾ ਕੇ ਖਸਖਸ ਪਾ ਕੇ ਸ਼ਰਦਾਈ ਲੱਗਣੀ, ਰਗੜਾ ਲੱਗਣਾ, ਫਿਰ ਉਹ ਗੋਲਾ ਛੱਡਣਾ, ਸਿੰਘਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਸੀ। ਤੋ ਇਸ ਪ੍ਰਕਾਰ ਦੇ ਨਾਲ ਕੋਈ ਸੰਦੇਹ ਨਹੀਂ ਕਰਨਾ, ਸ਼ਹੀਦੀ ਫੌਜਾਂ ਵੀ ਹੁੰਦੀਆਂ ਨੇ। ਕਲਗੀਧਰ ਕਹਿੰਦੇ ਜਿਹੜੀਆਂ ਦੁਸ਼ਟ ਆਤਮਾਵਾਂ ਨੇ ਉਹ ਖੱਪ ਜਾਂਦੀਆਂ ਤੇ ਸ਼ਹੀਦੀ ਫੌਜਾਂ ਹਾਜ਼ਰ ਹੋ ਕੇ ਮਦਦ ਕਰਦੀਆਂ ਹਨ।
ਜੋ ਤੁਸੀਂ ਮੈਂ ਸੁਖ ਆਦਿ ਇਹ ਅਰਦਾਸ ਕਰ ਲੇ,
34ਵੀਂ ਅਰਦਾਸ ਇਹ ਹੈ 34ਵੀਂ ਕਿ ਜਦੋਂ ਸ਼ਾਮ ਨੂੰ ਸੌਣਾ, ਰਾਤ ਨੂੰ ਆਪਣੇ ਆਸਣ ਤੇ ਸੌਣਾ, ਉਦੋਂ ਅਰਦਾਸ ਕਰਨੀ, ਪਾਤਸ਼ਾਹ ਹੁਣ ਮੈਂ ਸੁੱਖਾਂ ਦਾ ਰਾਜਾ ਹੋਵਾਂ। ਸੁੱਖਾ ਅਧੀਸ਼, ਅਧੀਸ਼ ਕਿਹਨੂੰ ਕਹਿੰਦੇ ਨੇ? ਰਾਜੇ ਨੂੰ। ਹੁਣ ਮੈਂ ਸੁੱਖਾਂ ਦਾ ਰਾਜਾ ਹੋਵਾਂ, ਯਾਨੀ ਕਿ ਸੁੱਖ ਦੇ ਨਾਲ ਆਪਣੇ ਆਸਣ ਦੇ ਉੱਤੇ ਨਿਰਵਿਘਨਤਾ ਹੋ ਕੇ ਸੋਵਾਂ, ਆਰਾਮ ਨਾਲ, ਕੋਈ ਕਿਸੇ ਪ੍ਰਕਾਰ ਦਾ ਵਿਘਨ ਨਾ ਹੋਵੇ, ਬੇਫਿਕਰ ਹੋ ਕੇ ਸੁੱਖਾਂ ਦਾ ਰਾਜਾ ਹੋ ਕੇ ਸੋਵਾਂ। ਕਿਉਂਕਿ ਹੋ ਸਕਦਾ ਇੱਕ ਵਿਦਵਾਨ ਸ਼ੇਖ ਸ਼ਾਦੀ ਹੋਇਆ, ਉਹਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਹਰ ਵੇਲੇ ਰਾਤ ਜਦੋਂ ਵੀ ਰਾਤ ਨੂੰ ਸੌਣਾ, ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਕਰਨਾ ਨਾ, ਆਪਣੀ ਮਰਿਆਦਾ ਖਾਲਸੇ ਦੀ, ਤੇ ਅਸੀਂ ਤਾਂ ਅੱਗੇ ਪਹਿਲਾਂ ਹੀ ਇਸ ਮਰਿਆਦਾ ਨੂੰ ਪਾਲਣ ਕਰਦੇ ਹਾਂ, ਪਰ ਉਹਨੇ ਵੀ ਇਹ ਗੱਲ ਲਿਖੀ ਸੇਖ ਸ਼ਾਦੀ ਨੇ ਵੀ। ਉਹ ਕਹਿੰਦਾ ਸੌਣ ਤੋਂ ਪਹਿਲਾਂ, ਹਰ ਰਾਤ ਨੂੰ ਸੌਣ ਤੋਂ ਪਹਿਲਾਂ ਖੁਦਾ ਅੱਗੇ ਪਰਮੇਸ਼ਰ ਅੱਗੇ ਅਰਦਾਸ ਕਰਕੇ ਸੋਵੋ, ਹੇ ਅਕਾਲ ਪੁਰਖ ਜਿੰਨੇ ਸਾਡੇ ਗੁਨਾਹ ਨੇ ਮੁਆਫ ਕਰੀ। ਕਹਿੰਦਾ ਹਰ ਵੇਲੇ ਰੋਜ਼ ਰਾਤ ਨੂੰ ਇਹ ਅਰਦਾਸ ਕਰਕੇ ਸੋਣਾ, ਹੋ ਸਕਦਾ ਤੇਰੀ ਜ਼ਿੰਦਗੀ ਦੀ ਅਖੀਰਲੀ ਰਾਤ ਹੋਵੇ, ਮੁੜ ਕੇ ਤੂੰ ਅਗਲਾ ਦਿਨ ਵੇਖਣਾ ਕਿ ਨਹੀਂ ਵੇਖਣਾ, ਇਹ ਤਾਂ ਕੋਈ ਨਹੀਂ ਨਾ ਪਤਾ। ਰੋਜ਼ ਹੀ ਕਿੰਨੇ ਇਹੋ ਜਿਹੇ ਕੇਸ ਆਪਾਂ ਸੁਣਦੇ ਹਾਂ ਵੀ ਫਲਾਣਾ ਬੰਦਾ ਰਾਤ ਨੂੰ ਸੁੱਤਾ, ਸਵੇਰੇ ਉੱਠਿਆ ਹੀ ਨਹੀਂ ਜੀ, ਕਿਆ ਪਤਾ ਲੱਗਦਾ ਵੀ ਕਿਹੜੇ ਵੇਲੇ ਕਿਸ ਤਰ੍ਹਾਂ ਦਾ ਭਾਣਾ ਵਰਤਣਾ, ਇਹ ਤਾਂ ਨਹੀਂ ਨਾ ਪਤਾ। ਘੱਟੋ ਘੱਟ ਰਾਤ ਨੂੰ ਜਿਸ ਵੇਲੇ ਅਰਦਾਸ ਕਰਨੀ, 34ਵੀਂ ਅਰਦਾਸ ਆ ਵੀ ਮਹਾਰਾਜ ਮੈਂ ਹੁਣ ਸੁੱਖਾਂ ਦਾ ਰਾਜਾ ਹੋ ਕੇ ਸੋਵਾਂ, ਹੁਣ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਾ ਆਣ ਪਵੇ।
35 ਗੁਰ ਪਸਾਰਾ ਕਰੇ ਬਦੈ ਪਸ਼ੂ ਕੀ ਦੇ।
35ਵੀਂ ਅਰਦਾਸ ਇਹ ਹੈ ਕਿ ਜਿਹੜਾ ਪਸ਼ੂ ਰੱਖੇ ਨੇ ਘਰਾਂ ਦੇ ਵਿੱਚ, ਜਾਨਵਰ ਰੱਖੇ ਨੇ, ਪੁਰਾਣੇ ਸਮਿਆਂ ਚ ਖਾਲਸਾ ਜੀ ਜਿਹੜਾ ਕਈ ਪ੍ਰਕਾਰ ਦਾ ਧਨ ਗਿਣਿਆ ਜਾਂਦਾ ਹੈ, ਉਸ ਧਨ ਵਿਚ ਪਸ਼ੂ ਧਨ ਵੀ ਗਿਣਿਆ ਹੈ। ਪਸ਼ੂ ਵੀ ਧਨ ਹੈ ਇੱਕ ਪ੍ਰਕਾਰ ਦਾ, ਮੱਝਾਂ ਗਊਆਂ ਆਦਿਕ ਰੱਖਣੀਆਂ, ਦੁੱਧ ਵਾਲੇ ਪਸ਼ੂ ਜਾਨਵਰ ਰੱਖਣੇ, ਘੋੜੇ ਆਦਿਕ ਰੱਖਣੇ, ਇਹ ਵੀ ਪਸ਼ੂ ਧਨ ਹੁੰਦਾ ਨਾ। ਕਹਿੰਦੇ ਇਹਦੇ ਵਾਸਤੇ ਵੀ ਅਰਦਾਸ ਕਰੇ ਕਿ ਮਹਾਰਾਜ ਇਹਦੀ ਜਿਹੜੀ ਵੇਲ ਹੈ ਪਸ਼ੂਆਂ ਦੀ, ਉਹ ਵਧੇ, ਇਹਦੀ ਜਿਹੜੀ ਨਸਲ ਹੈ, ਸੂ ਜਿਹੜੀ ਹੈ, ਇਹਨੂੰ ਸੂ ਵੀ ਕਹਿ ਦਿੰਦੇ ਨੇ, ਪ੍ਰਸੂਤ ਹੋਣਾ, ਉਹ ਵਧੇ, ਯਾਨੀ ਕਿ ਪਸ਼ੂ ਧਨ ਦੇ ਵਿਚ ਵੀ ਵਾਧਾ ਹੋਵੇ।
36 ਅਰਦਾਸ ਹੋਏ ਭਾਵਨਾ ਅੰਤਰ ਭਾਵ ਫਲ ਦੇਸ਼।
36ਵੀਂ ਅਰਦਾਸ ਇਹ ਹੈ ਸ਼ਰਧਾ ਲਈ ਹੋਵੇ ਕਿ ਹੇ ਗੁਰੂ ਸਾਹਿਬ ਜੀ, ਮੇਰੇ ਅੰਤਸ਼ਕਰਨ ਦੇ ਵਿਚ ਤੁਹਾਡਾ ਪ੍ਰੇਮ ਫਲੇ, ਅੰਤਰ ਭਾਵ ਫਲ ਦੇਸ਼, ਮੇਰਾ ਜਿਹੜਾ ਅੰਤਸ਼ਕਰਨ ਹੈ ਇਹਦੇ ਵਿਚ ਸਤਿਗੁਰੂ ਜੀ ਤੁਹਾਡਾ ਪ੍ਰੇਮ ਫਲੀ ਭੂਤ ਹੋਵੇ, ਇਹ ਵੀ ਅਰਦਾਸ ਕਰਨੀ। ਮਹਾਰਾਜ ਸਾਡੇ ਹਿਰਦਿਆਂ ਚ ਤੁਹਾਡੀ ਸ਼ਰਧਾ ਔਰ ਤੁਹਾਡਾ ਪ੍ਰੇਮ ਭਰਿਆ ਰਹੇ। ਖਾਲਸਾ ਜੀ, ਜਿੱਥੇ ਸ਼ਰਧਾ ਹੈ, ਜਿੱਥੇ ਪ੍ਰੇਮ ਹੈ, ਜਿੱਥੇ ਭਾਵਨਾ ਹੈ, ਉੱਥੇ ਪ੍ਰਮਾਤਮਾ ਹੈ। ਜਿੱਥੇ ਸ਼ਰਧਾ ਤੇ ਪ੍ਰੇਮ ਨਹੀਂ, ਉੱਥੇ ਰੱਬ ਨਹੀਂ ਹੋ ਸਕਦਾ। ਰੱਬ ਹੋਣ ਦਾ ਉੱਥੇ ਪਖੰਡ ਜ਼ਰੂਰ ਕੀਤਾ ਜਾਏਗਾ ਵੀ ਰੱਬ ਇੱਥੇ ਹੈ, ਪਰ ਜਿੱਥੇ ਸ਼ਰਧਾ ਨਹੀਂ ਹੈ, ਜਿੱਥੇ ਪ੍ਰੇਮ ਨਹੀਂ ਹੈ, ਜਿੱਥੇ ਭਾਵਨਾ ਨਹੀਂ ਹੈ, ਉੱਥੇ ਰੱਬ ਨਹੀਂ ਹੋ ਸਕਦਾ। ਗੁਰੂ ਕਲਗੀਧਰ ਨੇ ਪ੍ਰਤੱਖ ਬਚਨ ਕਹੇ ਨੇ, ਪ੍ਰਗਟ ਬਚਨ ਕਹੇ ਨੇ, ਭਾਵਨਾ ਬਹੀਨ ਕੈਸੇ ਪਾਵੇ ਜਗਦੀਸ਼ ਕੋ, ਭਾਵਨਾ ਬਹੀਨ ਕੈਸੇ ਪਾਵੇ ਜਗਦੀਸ਼ ਕੋ। ਉਹਨਾਂ ਬੜੇ ਪ੍ਰਮਾਣ ਦਿੱਤੇ, ਕਹਿੰਦੇ ਵੇਖੋ ਜੀ ਆਹ ਡੰਡੋਤਾਂ ਕਰ ਰਹੇ ਨੇ ਡਿੱਗ ਡਿੱਗ ਕੇ। ਕਹਿੰਦੇ ਹੁਣ ਜੇ ਭਾਵਨਾ ਹੀ ਨਾ ਹੋਵੇ ਤੇ ਡਿੱਗ ਕੇ ਡੰਡੋਤਾਂ ਕਰੀ ਜਾਣ ਤੇ ਆਖਣ ਜੀ ਅਸੀਂ ਤਾਂ ਨਮਸਕਾਰ ਕਰ ਰਹੇ ਹਾਂ। ਕਲਗੀਧਰ ਕਹਿੰਦੇ ਇਹੋ ਜਿਹੀਆਂ ਡੰਡੌਤਾਂ ਤਾਂ ਭਲਵਾਨ ਰੋਜ਼ ਕਰਦੇ ਨੇ। ਭਲਵਾਨ ਉਹ ਦੰਡ ਬੈਠਕਾਂ ਕੱਢਦੇ ਨੇ ਨਾ, ਕਹਿੰਦੇ ਉਹ ਕਿੰਨੀਆਂ ਦੰਡ ਬੈਠਕਾਂ ਮਾਰਦੇ ਨੇ। ਉਹ ਜਿਹੜਾ ਦੰਡ ਬੈਠਕਾਂ ਉਹ ਮਾਰਦੇ ਨੇ, ਕਹਿੰਦੇ ਇੱਦਾਂ ਦੀਆਂ ਤਾਂ ਫਿਰ ਉਹ ਭਾਵਨਾ ਵੀ ਹੋਣੀ, ਉਹ ਦੰਡ ਬੈਠਕਾਂ ਨਮਸਕਾਰਾਂ ਥੋੜੀ ਨੇ। ਕਹਿੰਦੇ ਜੇ ਭਾਵਨਾ ਹੀ ਨਹੀਂ ਹੈ, ਪ੍ਰੇਮ ਹੀ ਨਹੀਂ ਹੈ, ਤੇ ਫਿਰ ਤੇਰਾ ਮੱਥਾ ਟੇਕਿਆ ਵੀ ਕੋਈ ਕਿਸੇ ਮਾਇਨੇ ਨਹੀਂ ਰੱਖਦਾ। ਸੀਸ ਨਿਭਾਇਆ ਕਿਆ ਸੀ ਹੈ ਜਾਰੀਦਾ ਕੇ ਸੁਧੇ ਜਾਏ, ਫਿਰ ਸਿਰ ਨਵਾਇਆ ਕਿਸੇ ਕੰਮ ਦਾ ਨਹੀਂ। ਜੇ ਮਨ ਦੇ ਵਿਚ ਸ਼ੁੱਧ ਪੁਣਾ, ਮਨ ਦੇ ਵਿਚ ਪਵਿੱਤਰ ਪੁਣਾ, ਮਨ ਦੇ ਵਿਚ ਭਾਵਨਾ ਨਹੀਂ ਹੈ, ਅਰਦਾਸ ਕਰਿਆ ਕਰੋ ਗੁਰੂ ਸਾਹਿਬ ਦੇ ਚਰਨਾਂ ਚ। ਕਲਗੀਧਰ ਜੀ ਕਹਿੰਦੇ ਹੇ ਪ੍ਰਭੂ, ਸਾਨੂੰ ਆਪਣੀ ਸ਼ਰਧਾ ਬਖਸ਼ੋ, ਸਾਡੇ ਹਿਰਦਿਆਂ ਵਿਚ ਤੁਸੀਂ ਆਪਣਾ ਪ੍ਰੇਮ ਬਖਸ਼ੋ, ਕਿਉਂਕਿ ਸਾਚ ਕਹੋ ਸੁਰ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਦੇ ਹਿਰਦਿਆਂ ਵਿਚ ਪ੍ਰੇਮ ਹੈ ਉਹਨਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ। ਉਹ ਪ੍ਰੇਮ ਫਿਰੀ, ਉਹ ਪ੍ਰਮਾਤਮਾ ਤਾਂ ਪ੍ਰੇਮ ਕਰਕੇ ਹੈ, ਜਿੱਥੇ ਪ੍ਰੇਮ ਹੈ ਉੱਥੇ ਪ੍ਰਮਾਤਮਾ ਹੈ, ਜਿੱਥੇ ਪਰਮੇਸ਼ਰ ਹੈ ਉੱਥੇ ਪ੍ਰੇਮ ਹੈ, ਦੋਹਾਂ ਦੇ ਵਿਚ ਸੰਬੰਧ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਅਰਦਾਸ ਕਰਿਆ ਕਰੋ ਕਿ ਹੇ ਪ੍ਰਭੂ, ਸਾਡੇ ਅੰਤਰ ਭਾਵ ਹਿਰਦੇ ਦੇ ਵਿਚ ਤੁਹਾਡਾ ਪ੍ਰੇਮ ਬਣਿਆ ਰਹੇ ਔਰ ਸਾਡੇ ਹਿਰਦੇ ਚ ਸ਼ਰਧਾ ਭਾਵਨਾ ਬਣੀ ਰਹੇ।
ਸੈਂਤੀ ਵੇਲ ਬਾਗ ਫਲੇ ਅਫਲ ਸਫਲ ਵੈ ਸ਼ੇਚ।
37ਵੀਂ ਅਰਦਾਸ ਇਹ ਹੈ ਕਿ ਜੇ ਬਗੀਚਾ ਲਾਇਆ ਤੇ ਬਗੀਚੇ ਦੀ ਵੀ ਅਰਦਾਸ ਕਰੇ ਮਹਾਰਾਜ, ਇਸ ਬਾਗ ਵਿਚ ਫਲ ਵਧਣ ਫੁੱਲਣ। ਇਸ ਵਾਸਤੇ ਨੀ ਕਿ ਅਸੀਂ ਵੇਚ ਕੇ ਪਾਰ ਕਰਨਾ, ਇਸ ਵਾਸਤੇ ਕਿ ਲੋੜਵੰਦਾਂ ਨੂੰ ਖਾਣ ਨੂੰ ਮਿਲਣ। ਜੇ ਬਾਗ ਬਗੀਚੇ ਲਾਏ ਨੇ ਤੇ ਉਹਨਾਂ ਦੇ ਵਧਣ ਫੁੱਲਣ ਦੀ ਵੀ ਅਰਦਾਸ ਕਰੇ। ਸਫਲ ਵਹਿ ਸ਼ੇਸ਼, ਜਿਹੜਾ ਸ਼ੇਸ਼ ਫਲ ਵਧਿਆ ਹੋਵੇ ਉਹਦੇ ਵਾਸਤੇ ਮਹਾਰਾਜ ਸਫਲੇ ਹੋਣ ਔਰ ਲੋਕਾਂ ਦੇ ਛਕਣ ਛਕਾਉਣ ਦੇ ਕੰਮ ਆਉਣ, ਇਹ ਫਲੀ ਭੂਤ ਹੋਣ। ਇਸ ਤਰ੍ਹਾਂ ਕਹਿੰਦੇ ਆਪਣੇ ਬਗੀਚੇ ਦੀ ਵੀ ਅਰਦਾਸ ਬੇਨਤੀ ਕਰੇ।
38ਵੀਂ, ਮਨਮੁਖ ਉਠੈ ਸਨਮੁਖ ਚੁਕੈ ਨਵੇਂ ਗ੍ਰਹਿ ਆਰੰਭ।
38ਵੀਂ ਅਰਦਾਸ ਇਹ ਹੈ ਵੀ ਜਦੋਂ ਨਵਾਂ ਘਰ ਬਣਾਵੇ ਉਦੋਂ ਅਰਦਾਸ ਕਰੇ ਕਿ ਮਹਾਰਾਜ, ਜਿਹੜਾ ਕੋਈ ਬੰਦਾ ਮਨਮੁਖ ਹੋ ਕੇ ਅੱਗੋਂ ਆਵੇ ਉਹ ਸਾਨੂੰ ਵੇਖਦਿਆਂ ਸਾਰ ਸਨਮੁਖ ਹੋ ਕੇ ਚੁੱਕ ਜਾਵੇ। ਨਵੇਂ ਘਰ ਦੀ ਰੰਭਤਾ, ਜਦੋਂ ਨਵੀਂ ਥਾਂ ਤੇ ਜਾਣਾ ਉੱਥੇ ਆਲੇ ਦੁਆਲੇ ਨਵੇਂ ਪ੍ਰਕਾਰ ਦੇ ਲੋਕ ਹੋਣਗੇ, ਗੁਆਂਢੀ ਨਵੇਂ ਹੋਣਗੇ, ਆਲਾ ਦੁਆਲਾ ਨਵਾਂ ਹੋਵੇਗਾ, ਤੇ ਉੱਥੇ ਜੇ ਕੋਈ ਮਨਮੁਖ ਬਿਰਤੀ ਧਾਰਨ ਕਰਕੇ ਆ ਜਾਵੇ ਵੀ ਅਸੀਂ ਤਾਂ ਇਹਨਾਂ ਨੂੰ ਦੁੱਖ ਦੇਣਾ, ਕਹਿੰਦੇ ਅਰਦਾਸ ਕਰੋ ਕਿ ਮਹਾਰਾਜ ਹੇ ਅਕਾਲ ਪੁਰਖ ਜੀ, ਹੁਣ ਇਸ ਨਵੇਂ ਘਰ ਦੇ ਵਿਚ ਆਏ ਹਾਂ ਤੇ ਜਿਹੜਾ ਮਨਮੁਖ ਹੋ ਕੇ ਆਵੇ ਉਹ ਸਾਨੂੰ ਵੇਖਦਿਆਂ ਸਨਮੁਖ ਹੋ ਜਾਏ। ਮਨਮੁਖ ਉੱਠਾ ਸਨਮੁਖ ਚੁੱਕਾ, ਜੇ ਮਨਮੁਖਤਾ ਕਰਕੇ ਉੱਠ ਕੇ ਆਵੇ ਤੇ ਸਾਨੂੰ ਵੇਖਦਿਆਂ ਸਨਮੁਖ ਹੋ ਕੇ ਚੁੱਕ ਜਾਵੇ, ਯਾਨੀ ਕਿ ਸਾਡੇ ਅਧੀਨ ਹੋ ਜਾਏ, ਸਾਡੇ ਨਾਲ ਵੈਰ ਨਾ ਕਮਾਵੇ। ਖਾਲਸਾ ਜੀ, ਗੁਆਂਢੀ ਵਰਗਾ ਦੁਨੀਆਂ ਚ ਕੋਈ ਮਿੱਤਰ ਨਹੀਂ ਹੁੰਦਾ ਤੇ ਗੁਆਂਢੀ ਵਰਗਾ ਦੁਨੀਆਂ ਚ ਕੋਈ ਦੁਸ਼ਮਣ ਵੀ ਨਹੀਂ ਹੁੰਦਾ, ਤੇ ਦੁਸ਼ਮਣ ਤਾਂ ਆਪੇ ਬਣ ਜਾਂਦੇ ਨੇ ਲੋਕ, ਸਾਨੂੰ ਮਿੱਤਰ ਬਣਾਉਣ ਦੀ ਲੋੜ ਹੈ। ਮਿੱਤਰ ਬਣ ਜਾਂਦੇ, ਦੁਸ਼ਮਣ ਤਾਂ ਆਪੇ ਬਣ ਜਾਂਦਾ ਜਮਾਨਾ, ਸੰਸਾਰ ਦੀ ਬਿਰਤੀ ਇਹੋ ਜਿਹੀ ਹੈ, ਵੈਰ ਵਿਰੋਧ ਦੀ ਬਿਰਤੀ, ਦੁਵੈਸ਼ ਦੀ ਬਿਰਤੀ ਤਾਂ ਲੋਕਾਂ ਦੇ ਹਿਰਦਿਆਂ ਵਿਚ ਹੁੰਦੀ ਹੈ। ਜੇ ਗੁਆਂਢ ਮੱਥੇ ਦੁਸ਼ਮਣੀ ਪੈ ਜਾਏ ਤੇ ਉਹ ਦੁਸ਼ਮਣ ਜਿਹੜਾ ਉਹ ਬਹੁਤ ਜ਼ਿਆਦਾ ਦੁੱਖਦਾਈ, ਉਹਨੇ ਹਰ ਵੇਲੇ ਪਲ ਪਲ ਕਰਕੇ ਤੁਹਾਨੂੰ ਦੁੱਖ ਦੇਣਾ, ਕੋਲ ਰਹਿੰਦਾ ਗੁਆਂਢ ਦੇ ਵਿਚ। ਇਸ ਕਰਕੇ ਅਰਦਾਸ ਹੀ ਕਰਦੀ ਮਹਾਰਾਜ ਗੁਆਂਢ ਚੰਗਾ ਹੋਵੇ। ਜੇ ਕੋਈ ਮਨਮੁਖ ਬੰਦਾ ਆਵੇ ਵੀ ਤੇ ਉਹ ਸਾਡੇ ਸਨਮੁਖ ਹੋ ਕੇ ਨਿਮ ਜਾਵੇ, ਚੁੱਕ ਜਾਵੇ।
ਪ੍ਰਵੇਸ਼ 39 ਅਚਲ ਬਸ ਸਿੰਘ ਵਸਤ ਅਸੰਭ।
ਫਿਰ 39ਵੀਂ ਅਰਦਾਸ ਇਹ ਹੈ ਕਿ ਮਨ ਦੇ ਵਿਚ ਇਸ ਤਰ੍ਹਾਂ ਦੀ ਭਾਵਨਾ ਰੱਖੇ ਕਿ ਹੇ ਪ੍ਰਭੂ, ਇਹ ਜਿਹੜਾ ਅਸੰਭ,
ਪ੍ਰਵੇਸ਼ 39 ਅਚਲ ਬਸ ਸਿੰਘ ਵਸਤ ਅਸੰਭ।
ਜਿਸ ਵੇਲੇ ਨਵੇਂ ਘਰ ਦੇ ਵਿਚ ਪ੍ਰਵੇਸ਼ ਕਰੇ ਉਦੋਂ ਵੀ ਅਰਦਾਸ ਕਰੇ ਕਿ ਮਹਾਰਾਜ ਇਸ ਘਰ ਦੇ ਵਿਚ ਅਚਲ ਹੋ ਕੇ ਸਾਡਾ ਵਾਸਾ ਹੋਵੇ ਔਰ ਇਸ ਘਰ ਦੇ ਵਿਚ ਜਿੰਨੀਆਂ ਵਸਤੂਆਂ ਨੇ ਉਹ ਅਚਲ ਹੋ ਕੇ ਰਹਿਣ, ਯਾਨੀ ਕਿ ਚੋਰੀ ਨਾ ਹੋਵੇ, ਕਿਸੇ ਪ੍ਰਕਾਰ ਦਾ ਕਦੇ ਕੋਈ ਘਾਟਾ ਨਾ ਪਵੇ। ਘਰ ਦੇ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਵੀ ਪ੍ਰਵੇਸ਼ ਦੀ ਅਰਦਾਸ ਵੀ ਕਰਨੀ ਹੈ ਕਿ ਮਹਾਰਾਜ ਜਦੋਂ ਘਰ ਆਰੰਭਣਾ ਬਣਾਉਣਾ ਉਦੋਂ ਵੀ ਅਰਦਾਸ ਕਰਨੀ ਹੁੰਦੀ ਹੈ ਨਾ। ਆਪਾਂ ਜਦੋਂ ਬਣਾਉਣ ਵਾਲੇ ਸ਼ੁਰੂਆਤ ਕਰਦੇ ਹਾਂ, ਨੀਂਹ ਪੱਥਰ ਰੱਖਦੇ ਹਾਂ, ਉਦੋਂ ਵੀ ਅਰਦਾਸਾਂ ਸੋਧਦੇ ਹਾਂ ਗੁਰੂ ਸਾਹਿਬ ਦੇ ਚਰਨਾਂ ਚ, ਮਹਾਰਾਜ ਨਿਰਵਿਘਨ ਹੋ ਕੇ ਸੰਪੂਰਨ ਹੋਵੇ। ਜਦੋਂ ਪ੍ਰਵੇਸ਼ ਕਰਨਾ ਉਦੋਂ ਵੀ ਸਤਿਗੁਰਾਂ ਦੇ ਚਰਨ ਪਵਾਉਂਦੇ, ਗੁਰਸਿੱਖ ਅਖੰਡ ਪਾਠ ਸਾਹਿਬ ਕਰਾਉਂਦੇ, ਸਹਿਜ ਪਾਠ ਕਰਾਉਂਦੇ, ਕੀਰਤਨ ਕਥਾ ਦਾ ਸਮਾਗਮ ਕਰਾਉਂਦੇ, ਅਰਦਾਸ ਕਰਾਉਂਦੇ ਮਹਾਰਾਜ ਜੀ ਦੇ ਚਰਨਾਂ ਵਿਚ ਕਿ ਮਹਾਰਾਜ ਇਹ ਜਿਹੜਾ ਮਹਿਲ ਆਪ ਜੀ ਨੇ ਬਖਸ਼ਿਆ, ਮਕਾਨ ਬਖਸ਼ਿਆ, ਸਾਨੂੰ ਸੁਹੰਡਣਾ ਹੋਵੇ, ਸੁੱਖ ਦਾ ਰਹਿਣਾ ਹੋਵੇ। ਕਹਿੰਦੇ ਇਸ ਤਰ੍ਹਾਂ ਇਹ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਵਿਚ ਘਰ ਦੇ ਵਿਚ ਪ੍ਰਵੇਸ਼ ਸਮੇਂ ਕਰਨੀ ਹੈ। ਇਹ 39ਵੀਂ ਅਰਦਾਸ ਹੈ।
40ਵੀਂ, ਖੇਤੀ ਪਰ ਮਾਤਾ ਕੋ ਅਮਾਨ ਵਾਦੈ ਕਾ ਅਸਾਨ।
40ਵੀਂ ਅਰਦਾਸ ਇਹ ਹੈ ਕਿ ਜਦੋਂ ਖੇਤੀ ਕਰਨੀ ਹੈ, ਖੇਤੀ ਕਰਨ ਵੇਲੇ ਜਦੋਂ ਬੀਜ ਬੀਜਣਾ ਤੇ ਉਹਨੂੰ ਕਹਿਣਾ ਹੇ ਅਕਾਲ ਪੁਰਖ, ਅਸੀਂ ਧਰਤੀ ਮਾਤਾ ਦੀ, ਮਾਤਾ ਕੋ ਅਮਾਨ, ਧਰਤੀ ਮਾਤਾ ਦੀ ਗੋਦ ਵਿਚ ਇਹ ਬੀਜ ਅਮਾਨਤ ਵਜੋਂ ਰੱਖ ਦਿੱਤਾ ਹੈ। ਜਦੋਂ ਫਸਲ ਬੀਜਣੀ ਹੈ ਉਦੋਂ ਵੀ ਅਰਦਾਸ ਕਰਨੀ ਹੈ। ਹੁਣ ਤਾਂ ਇਹ ਬਹੁਤ ਅਲੋਪ ਹੀ ਹੁੰਦੇ ਜਾ ਰਹੇ ਨੇ, ਜਦੋਂ ਕਿਸਾਨ ਫਸਲਾਂ ਬੀਜਦੇ ਨੇ ਉਦੋਂ ਕੋਈ ਉਹਨਾਂ ਅੰਦਰ ਭਾਵਨਾ ਨਹੀਂ ਹੁੰਦੀ। ਇਹ ਤਾਂ ਪੁਰਾਣੇ ਸਿੰਘ ਜਿਹੜੇ ਜਦੋਂ ਫਸਲ ਵੀ ਬੀਜਦੇ ਸੀ ਨਾ, ਛੱਟਾ ਦੇਣ ਤੋਂ ਪਹਿਲਾਂ महाराज जी अगे अरदास करते पातशाह फली भूत होवे जेड़ा ए अन्न पैदा होवे जेड़ा इनू खावे ओ खा के तेरे गुण गावे परमेश्वर जी तुहाडी सिफत करे और निर्विघनता सहित फसल होवे अरदास करते क्योंकि उदो उन्हां नूं अपने ट्यूबवैलां ते भरोसा नहीं सी हुंदा उदो उन्हां नूं अपनियां खादां ते दवाइयां ते स्प्रेयां ते भरोसा नहीं सी हुंदा उदो उन्हां नूं एक अकाल पुरख ते भरोसा हुंदा सी वी उहने मीह पाउणा कोई ट्यूबवैल नहीं सी हुंदे इस करके उन्हां नूं अकाल पुरख दा ही आसरा हुंदा सी वी बीमारी तों वी इन्हां नूं बचा के रखी असीं किहड़ा स्प्रे करनी कोई दवाइयां नहीं पाउणियां उदो खेती करन दा तरीका ते अज दी खेती करन दे तरीके विच बहुत फर्क आ गया कहिंदे जदों बीज बीजे उदों भी अरदास करे फसल हुण भी जिहड़े जिमीदार भाई ने उह जदों फसल बीजण महाराज गुरु कनकी धर जी कहिंदे बीज बीजण वेले अरदास करे कि हे अकाल पुरख ये बीज असी माता दी धरती माता दी गोद विच रखण लगे अमानत है ते वाधा का आसान हे प्रभु कृपा करी इहदे विच वाधा पावी अतुटता दे नाल ये फसल उगे और ये साडे घर घाट नूं भर देवे
इकताली कुआ अखंड गुरपूरन ब्रह्मंड
फिर इकतालीवीं अरदास करे हे गुरु तू पूरन है और सारिया विच ब्रह्मंड है सारिया ब्रह्मंड दे विच तू पूरन है ते हे प्रभु मैं ये खूह लाण लगा खूह लाण वेले अरदास करे कि हे प्रभु मेरा ये खूह अखंड चलदा रहे कुआ अखंड खूह लाण वेले भी अरदास करे कि हे प्रभु मेरा ये खूह अखंड चलदा रहे इहदा पानी ना कदे तोटा आवे इहदे विच कदे सोका ना पवे ए चलदा रहे अखंड चलदा रहे हे प्रभु तू तां सारे ब्रह्मांड विच व्यापक है हे गुरु तू सारे ब्रह्मांड विच व्यापक है मेरी तेरे चरणा विच अरदास है कि मेरा ये खूह अखंड हो के चले
ब्याली वंडे रिद ब्रिद सतगुर सब सिद्ध
ब्यालीवीं अरदास ये है भी जदो बोड़ लग जाए फसल दा उदो वंडनी भी हुंदी है ना जेड़े वड्डण वाले ने उन्हां नूं देनी पैंदी है जेड़े सांभण वाले ने उन्हां नूं वखरी देनी पैंदी है कढ़ण वालियां नूं वखरा अजकल तां पैसे दे दिंदे ने पहलां कणक दा हिस्सा दिया करदे सी जेड़ी फसल हुंदी सी उहदे विच्चों भी एक वेगे पिछे इन्ना कुछ देना इन्ने दाने देने ने एक पीपा देना दो पीपे देने ने इदां दिया करदे सी कहिंदे जदों बोहल विच्चों दाने वंडने शुरू करने ने उदों भी अरदास करे सतगुरु मेरी इस रिद्धि दे विच वाधा पावी ए बोल दे विच वाधा पावी इहदे विच कमी ना आवे वंडदियां भी कमी ना आवे वधदा ही चलिया जिन्ना वंडा उदारता नाल वंडा और इहदे विच वाधा ही पैंदा चलिया जावे इहदे विच घाटा ना पवे ए भी अरदास करे
तेताली सतगुर टेक राख दिखावे सिदक साख
तरतालीवीं अरदास ए करे कि जे बिहारी होवे तां अरदास करे कि हे सतगुरु जी मैं जेड़ी ये व्यवहार दी साख चलाई है इहदी टेक तू रख के बखाउणी है यानी कि अपने सिदक दी अरदास करनी है कि हे प्रभु मैनू अंदरों सिदक विच रखना दिखावे सिदक साख अपने हिरदे विचों महाराज मेरे हिरदे च सिदक दी गल बनी रहे बाहरों मैं व्यवहारक भाव कामकार करदा भी रहा पर मेरे हिरदे विच तुहाडा सिदक ते भरोसा बनिया रहे
जो ताली गुप्त काम अंतर जामी सबल
जामी अरदास दी एक विचार होर भी दसी है कि जदों किसे दी उगाही भरनी है वगाही देनी है गवाही देनी है उस वेले भी अरदास करे कि सतगुरु मेरे सिदक दी टेक रख विखायो जे मेरे कोलों झूठी गवाही ना दवाया जाए मैं गवाही देने वेले थिड़का ना ए 43वीं अरदास है जदों गवाही देनी है किते कोर्ट कचहरी विच उदों भी अरदास करके जावे पातशाह भले दी गवाही दवाई झूठ ना कहाई जुबान तों ते एदां दा सिदक रखना 44 गुप्त काम अंतर जामी सफल जाम 44वीं अरदास कोई गुप्त काम है अंदर दा ओ अरदास करनी के हे प्रभु तू अंतर जामी है तेनू कहण दी लोड़ नहीं मेरा एक कार्ज कर दे ग्रंथी सिंघां कोलों भी कई बारी अरदासां कराउणियां हुंदियां ने गुरु के वजीर ने वजीर भी महाराज जी दे चरणां च अरदास करदे ने ते उस वेले जेड़े गुप्त काम ने जेड़े प्रगट ना हो सकन उहनां दी इदां ही अरदास करा लैणी कि हे प्रभु तू अंतर जामी है मेरे अंदर दी भावना पूरी कर दे प्रभ मेरा अंतर जामी ਜਾਣ ਮੇਰਾ ਪ੍ਰਭੂ ਅੰਤਰਜਾਮੀ ਆ, ਉਹ ਸਾਡੇ ਅੰਦਰ ਦੀਆਂ ਭਾਵਨਾਵਾਂ ਨੂੰ ਜਾਣਦਾ ਹੈ। ਬੋਲਣ ਦੀ ਵੀ ਲੋੜ ਨਹੀਂ, ਅਰਦਾਸ ਸ਼ਬਦਾਂ ਦਾ ਹੀ ਨਹੀਂ ਅਰਦਾਸ ਹੁੰਦੀ। ਵਧੀਆ ਵਧੀਆ ਸ਼ਬਦ ਬੋਲੋਗੇ ਤੇ ਉਹ ਅਰਦਾਸ ਹੋਵੇਗੀ। ਅਰਦਾਸ ਤੁਹਾਡੇ ਹਿਰਦੇ ਦਾ ਭਾਵ ਹੈ, ਔਰ ਉਹ ਭਾਵ ਤੁਹਾਡੇ ਬਿਨਾਂ ਬੋਲਿਆ ਸਤਿਗੁਰੂ ਜੀ ਨੇ ਜਾਣ ਲੈਣੇ। ਬਿਨ ਬੋਲਿਆ ਸਭ ਕੁਛ ਜਾਣਦਾ, ਬਿਨਾਂ ਬੋਲਿਆ ਵੀ ਜਾਣਦੇ ਨੇ, ਕਿਉਂਕਿ ਅਰਦਾਸ ਦਾ ਮਤਲਬ ਸ਼ਬਦ ਨਹੀਂ ਹਨ, ਅਰਦਾਸ ਦਾ ਮਤਲਬ ਹਿਰਦੇ ਦਾ ਭਾਵ ਹੈ। ਉਹ ਭਾਵ ਗੁਰੂ ਸਾਹਿਬ ਜੀ ਨੇ ਵੇਖ ਲੈਣਾ। ਕਹਿੰਦੇ ਕੋਈ ਗੁਪਤ ਕਾਰਜ ਹੋਵੇ, ਗੁਪਤ ਕੰਮ ਹੋਵੇ, ਉਹਦੀ ਅਰਦਾਸ ਸਤਿਗੁਰਾਂ ਦੇ ਚਰਨਾਂ ਚ ਕਰਦਿਆਂ ਕਹਿਣਾ ਪਾਤਸ਼ਾਹ ਤੂੰ ਅੰਤਰਜਾਮੀ ਹੈ।
45 ਬਾਹਰ ਈਤ ਉਤ ਥਾਵੇ ਲਹਰ ਪਰਦੇਸ ਜਾਵੇ।
45ਵੀਂ ਅਰਦਾਸ ਇਹ ਹੈ ਕਿ ਜਦੋਂ ਬਾਹਰ ਅੰਦਰ ਜਾਣਾ, ਕਿਤੇ ਘਰੋਂ ਬਾਹਰ ਚੱਲੇ ਉਦੋਂ ਅਰਦਾਸ ਕਰਕੇ ਜਾਓ, ਮਹਾਰਾਜ ਰਸਤੇ ਚੰਗ ਸੰਗ ਸਹਾਈ ਹੋਵੇ। ਅੱਜ ਵੀ ਪੁਰਾਣੇ ਸਿੰਘ ਜਦੋਂ ਵੀ ਚੱਲਦੇ ਨੇ ਨਾ ਘਰੋਂ, ਆਪਣੀ ਸਵਾਰੀ ਤੇ ਬਹਿਣ ਵੇਲੇ ਅਰਦਾਸ ਇਹ ਬੋਲਾ ਬੋਲਦੇ ਨੇ, ਚੜਿਆ ਹੋਇਆ ਬੋਲਿਆ ਪੈਜ ਰੱਖ ਲੀ ਆਪਣੇ ਨਾਮ ਦੀ, ਲੱਖ 84 ਮੇਦਨੀ ਨਾਉ ਤੇਰਾ ਧਿਆਮ ਦੀ। ਇਹ ਬੋਲਾ ਬੋਲ ਕੇ ਫਿਰ ਸਿੰਘ ਚੜਦੇ ਨੇ। ਜਦੋਂ ਅੱਜ ਵੀ ਸਿੰਘ ਕਿਤੇ ਜਾਂਦੇ ਨੇ ਨਾ, ਚੜਾਈ ਕਰਦੇ ਨੇ, ਕਿਤੇ ਜਾਣਾ ਹੋਵੇ, ਕਿਤੇ ਯਾਤਰਾ ਤੇ ਜਾਣਾ, ਭਾਵੇਂ ਪ੍ਰਦੇਸ਼ ਜਾਣਾ, ਪ੍ਰਦੇਸ਼ ਦੀ ਵੀ ਇੱਥੇ ਗੱਲ, ਜ਼ਾਹਰ ਪ੍ਰਦੇਸ਼ ਜਾਵੇ, ਜੇ ਪ੍ਰਗਟ ਰੂਪ ਦੇ ਵਿੱਚ ਪ੍ਰਦੇਸ਼ ਵੀ ਜਾਵੇ ਕਿਤੇ, ਤੇ ਅਰਦਾਸ ਕਰਕੇ ਜਾਵੇ ਕਿ ਹੇ ਪ੍ਰਭੂ ਤੂੰ ਅੰਗ ਸੰਗ ਸਹਾਈ ਹੋਣਾ ਹਰ ਜਗ੍ਹਾ ਤੇ, ਕਿਉਂਕਿ ਅੱਗੇ ਸਾਨੂੰ ਨਹੀਂ ਪਤਾ ਕੌਣ ਮਿਲੇ। ਆਪਾਂ ਨੂੰ ਥੋੜੀ ਪਤਾ ਅੱਗੇ ਕੌਣ ਮਿਲੇਗਾ ਕੌਣ ਨਹੀਂ ਮਿਲੇਗਾ, ਕੋਈ ਦੁਸ਼ਮਣ ਮਿਲ ਜਾਏ, ਕੋਈ ਸੱਜਣ ਮਿਲ ਜਾਏ, ਪਤਾ ਨਹੀਂ ਕਿੱਦਾਂ ਦਾ ਵਿਅਕਤੀ ਮਿਲ ਜਾਏ, ਕੋਈ ਠੱਗ ਮਿਲ ਜਾਏ, ਚੋਰ ਮਿਲ ਜਾਏ, ਰਾਹ ਮਾਰ ਮਿਲ ਜਾਏ, ਪਤਾ ਨਹੀਂ ਕਿਹੋ ਜਿਹਾ ਬੰਦਾ ਮਿਲ ਜਾਏ। ਇਸ ਕਰਕੇ ਅਰਦਾਸ ਕਰਕੇ ਟੁਰਨਾ, ਸਤਿਗੁਰੂ ਜੀ ਰਸਤੇ ਵਿੱਚ ਤੁਸੀਂ ਅੰਗ ਸੰਗ ਸਹਾਈ ਹੋਣਾ, ਸਾਨੂੰ ਨਹੀਂ ਪਤਾ ਅੱਗੇ ਕੌਣ ਹੈ, ਸਾਨੂੰ ਤਾਂ ਇਹ ਪਤਾ ਕਿ ਤੂੰ ਹਰ ਥਾਂ ਤੇ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੇ ਰੱਬ ਜੀ ਤੁਸੀਂ ਹਰ ਥਾਂ ਤੇ ਹੋ, ਹਰ ਜਗ੍ਹਾ ਤੇ ਹੋ, ਜਿੱਥੇ ਹੋ ਜਾਈ ਤਿੱਥੇ ਤੂੰ ਹੈ, ਉੱਥੇ ਤੂੰ ਹੈ, ਹਰ ਜਗ੍ਹਾ ਤੇ ਹਰ ਥਾਂ ਤੇ ਤੂੰ ਹੈ, ਇਸ ਕਰਕੇ ਤੂੰ ਹੀ ਸਾਡੀ ਹਰ ਜਗ੍ਹਾ ਤੇ ਹਰ ਥਾਂ ਤੇ ਵਾਹਿਗੁਰੂ ਸਹਾਇਤਾ ਕਰਨੀ ਹੈ, ਕਿਉਂਕਿ ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲੈਣਾ ਗੁਰਸਿੱਖ ਨੇ ਹਰ ਵੇਲੇ।
46 ਕਰ ਫੋਟ ਮੈਂ ਕਰ ਸਭ ਬਿਆਲ ਭਗਤ ਪ੍ਰਿਤਪਾਲ।
46ਵੀਂ ਅਰਦਾਸ ਇਹ ਹੈ ਵੀ ਘਰ ਚ ਫੁੱਟ ਪੈ ਜਾਏ। ਜਦੋਂ ਘਰ ਚ ਫੁੱਟ ਪੈ ਜਾਂਦੀ ਹੈ, ਭਰਾ ਭਰਾ ਦੀ ਨੀ ਸੁਣਦੇ, ਪਿਓ ਪੁੱਤ ਦੀ ਨੀ ਸੁਣਦਾ, ਪੁੱਤ ਪਿਓ ਦੀ ਨੀ ਸੁਣਦਾ, ਫੁੱਟ ਹੀ ਹੈ ਨਾ ਤਕਰੀਬਨ, ਕੁੱਲ ਮਿਲਾ ਕੇ ਬਹੁਤ ਘਰਾਂ ਵਿਚ ਇਹ ਫੁੱਟ ਪਈ ਹੁੰਦੀ ਹੈ। ਇਹ ਫੁੱਟ ਪਈ ਹੁੰਦੀ ਆਪਣੇ ਘਰ ਦੇ ਵਿਚ। ਕਹਿੰਦੇ ਜਦੋਂ ਘਰ ਦੇ ਵਿਚ ਫੁੱਟ ਪਈ ਹੋਵੇ, ਭਰਾ ਭਰਾ ਦੇ ਦੁਸ਼ਮਣ ਬਣ ਜਾਣ, ਸਾਹਮਣੇ ਵੀ ਇੱਕੋ ਪਿਓ ਦਾ ਪੁੱਤਰ ਖਲੋਤਾ, ਉਹਦੇ ਵਿਚ ਵੀ ਉਹੀ ਖੂਨ ਹੈ, ਇਹਦੇ ਵਿਚ ਵੀ ਉਹੀ ਖੂਨ ਹੈ, ਆਪਣੇ ਖੂਨ ਦਾ ਖੂਨ ਦੁਸ਼ਮਣ ਬਣ ਕੇ ਸਾਹਮਣੇ ਖਲੋ ਗਿਆ, ਫੁੱਟ ਪੈ ਗਈ। ਲੜਨ ਵੇਲੇ ਸਾਹਮਣੇ ਵੀ ਸਿੱਖ ਖਲੋਤੇ ਨੇ, ਇਧਰ ਵੀ ਸਿੱਖ ਖਲੋਤੇ ਨੇ, ਦੋ ਧਿਰਾਂ ਵਿਚ ਸਿੱਖ ਵੰਡੇ ਗਏ ਤੇ ਆਪਸ ਵਿਚ ਲੜਨ ਨੂੰ ਤਿਆਰ ਹੋ ਗਏ, ਫੁੱਟ ਪੈ ਗਈ। ਇਹ ਵੀ ਤਾਂ ਸਾਡਾ ਘਰ ਹੀ ਹੈ ਨਾ, ਇਹਦੇ ਵਿਚ ਫੁੱਟ ਪੈ ਜਾਏ, ਉਦੋਂ ਅਰਦਾਸ ਕਰੇ। ਜਦੋਂ ਬਿਹਾਲ ਹੋ ਜਾਏ ਘਰ, ਜਦੋਂ ਫੁੱਟ ਪੈਂਦੀ ਫਿਰ ਘਰ ਬਿਹਾਲ ਹੋ ਜਾਂਦਾ ਹੈ, ਉਦੋਂ ਅਰਦਾਸ ਕਰੇ ਵਾਹਿਗੁਰੂ ਇਹ ਤੇਰੇ ਭਗਤ ਨੇ, ਤੂੰ ਆਪਣੇ ਭਗਤਾਂ ਦੀ ਪ੍ਰਤਪਾਲਣਾ ਕਰ, ਇਹ ਫੁੱਟ ਦੂਰ ਹੋ ਜਾਏ, ਇਹਨਾਂ ਚ ਏਕਤਾ ਬਣ ਜਾਏ, ਇਹਨਾਂ ਚ ਇਤਫਾਕ ਬਣ ਜਾਏ, ਇਹਨਾਂ ਚ ਪਿਆਰ ਤੇ ਮੁਹੱਬਤ ਬਣ ਜਾਏ। ਕਹਿੰਦੇ ਆਪਣੇ ਘਰ ਦੇ ਵਿਚ ਏਦਾਂ ਜਦੋਂ ਫੁੱਟ ਪੈ ਜਾਏ ਤੇ ਅਰਦਾਸ ਕਰਨੀ ਚਾਹੀਦੀ ਹੈ। ਜਦੋਂ ਪਿਓ ਦੀ ਪੁੱਤ ਨਾ ਸੁਣੇ, ਪੁੱਤ ਦੀ ਪਿਓ ਨਾ ਸੁਣੇ, ਫੁੱਟ ਵਾਲਾ ਮਾਹੌਲ ਬਣ ਜਾਏ, ਉਧਰ ਸੱਸ ਵੱਖਰੇ ਪਾਸੇ ਨੂੰ ਟੁਰੀ ਹੋਵੇ, ਨੂੰਹ ਵੱਖਰੇ ਪਾਸੇ ਨੂੰ ਟੁਰੀ ਹੋਵੇ, ਫੁੱਟ ਹੀ ਹੈ ਨਾ। ਤੇ ਜਿਸ ਘਰ ਦੇ ਵਿਚ ਫੁੱਟ ਹੁੰਦੀ ਉਸ ਘਰ ਵਿਚ ਕਿਤੇ ਸੁੱਖ ਹੁੰਦਾ? ਉਸ ਘਰ ਚ ਕਦੇ ਸੁੱਖ ਨਹੀਂ ਹੁੰਦਾ। ਏਕਤਾ ਹੋਵੇ ਤੇ ਵੱਡੀ ਤੋਂ ਵੱਡੀ ਮੁਸੀਬਤ ਦਾ ਸਾਹਮਣਾ ਕੀਤਾ ਜਾ ਸਕਦਾ। ਇੱਕ ਵਿਦਵਾਨ ਨੇ ਬੜੀ ਸੋਹਣੀ ਉਦਾਹਰਣ ਦਿੱਤੀ। ਕਹਿੰਦੇ ਭਗਵਾਨ ਪ੍ਰਗਟ ਹੋਇਆ, ਇੱਕ ਪਿਓ ਦੇ 7 ਪੁੱਤਰ ਸਨ। ਆਖਿਆ ਵੀ ਸੱਜਣਾ ਦੋ ਚੀਜ਼ਾਂ ਨੇ, ਦੋਹਾਂ ਚੋਂ ਇੱਕ ਮੰਗ ਲੈ, ਦੋਹਾਂ ਚੋਂ ਇੱਕ ਮੰਗ ਲੈ। ਕਹਿੰਦਾ ਵੀ ਦੱਸੋ ਕਿਹੜੀਆਂ ਨੇ ਦੋ ਚੀਜ਼ਾਂ? ਕਹਿੰਦਾ ਇੱਕ ਤੇ ਧਨ ਸੰਪਦਾ, ਉਹ ਜਿੰਨੀ ਚਾਹੀ ਲੈ ਲੈ, ਪਰ ਘਰ ਚ ਏਕਤਾ ਨਹੀਂ ਰਹਿਣੀ। ਦੂਜੀ ਏਕਤਾ ਹੈ, ਇਤਫਾਕ ਹੈ, ਉਹ ਸਿਆਣਾ ਸੀ ਬਜੁਰਗ, ਉਹਨੇ ਧਨ ਨਹੀਂ ਮੰਗਿਆ, ਉਹਨੇ ਸੰਪਦਾ ਵਿਭੂਤੀ ਨਹੀਂ ਮੰਗੀ, ਉਹਨੇ ਆਖਿਆ ਏਕਤਾ ਦੇ ਦੇ। ਕਹਿੰਦਾ ਮੁਪਿਤਾ ਬੜੀ ਆਏਗੀ, ਏਕਤਾ ਹੋਵੇਗੀ ਤੇ ਵਿਪਤਾ ਦਾ ਵੀ ਸਾਹਮਣਾ ਹੋ ਜਾਏਗਾ। ਬੜੀ ਵਿਪਤਾ ਆਈ ਘਰ ਵਿਚ, ਪਰ ਏਕਤਾ ਸੀ ਸੱਤਾਂ ਪੁੱਤਰਾਂ ਵਿਚ ਵੀ ਤੇ ਪਿਓ ਵਿਚ ਵੀ। ਵੱਡੀ ਤੋਂ ਵੱਡੀ ਮੁਸੀਬਤ ਦਾ ਸਾਹਮਣਾ ਕਰ ਲਿਆ। ਔਰ ਇਹ ਉਦਾਹਰਣ ਹੀ ਹੈ, ਹਾਂ ਕੋਈ ਸੱਚੀ ਕਹਾਣੀ ਹੋਵੇ ਕਿ ਨਾ ਹੋਵੇ ਵੱਖਰੀ ਗੱਲ ਹੈ, ਉਦਾਹਰਣ ਹੈ ਸਮਝਣ ਵਾਸਤੇ। ਤੇ ਏਕਤਾ ਕਰਕੇ ਕਹਿੰਦੇ ਸੱਤੇ ਪੁੱਤਰਾਂ ਨੂੰ ਫਿਰ ਚੜ੍ਹਦੀ ਕਲਾ ਦੀ ਪ੍ਰਾਪਤੀ ਹੋ ਗਈ, ਮਾਇਆ ਵੀ ਮਿਲ ਗਈ, ਖਜ਼ਾਨੇ ਵੀ ਮਿਲ ਗਏ। ਉਹਨੇ ਏਕਤਾ ਮੰਗੀ, ਉਹਨੇ ਸੰਪਦਾ ਨਹੀਂ ਮੰਗੀ, ਵਿਭੂਤੀ ਨਹੀਂ ਮੰਗੀ, ਏਕਤਾ ਮੰਗੀ ਕਿ ਪਰਿਵਾਰ ਦੇ ਵਿਚ ਏਕਤਾ ਬਣੀ ਰਹੇ। ਇਹ ਵੀ ਅਰਦਾਸ ਹੈ ਗੁਰੂ ਸਾਹਿਬ ਦੇ ਚਰਨਾਂ ਚ। 46ਵੀਂ ਅਰਦਾਸ ਦੱਸ ਰਹੇ ਨੇ ਗੁਰੂ ਕਲਗੀਧਰ ਜੀ, ਘਰ ਫੂਟ ਮੈਂ ਘਰ ਸਭ ਬਿਹਾਲ ਭਗਤ ਪ੍ਰਤਪਾਲ। ਹੇ ਪ੍ਰਭੂ, ਫੁੱਟ ਦੇ ਵਿਚ ਘਰ ਬਿਹਾਲ ਹੋ ਜਾਂਦਾ ਹੈ, ਤੁਸੀਂ ਕਿਰਪਾ ਕਰਕੇ ਦਇਆ ਕਰਕੇ ਆਪਣੇ ਭਗਤਾਂ ਦੀ ਪ੍ਰਤਪਾਲਣਾ ਕਰੋ।
47 ਖਜ਼ਾਨੇ ਆ ਕਰ ਕਟੇਕ ਰਾਖਾ ਤੂੰ ਹੀ ਏਕ।
48ਵੀਂ ਅਰਦਾਸ ਇਹ ਹੈ ਕਿ ਜਦੋਂ ਘਰ ਦੇ ਵਿਚ ਖਜ਼ਾਨਾ ਰੱਖਣਾ, ਰੱਖਣ ਸਮੇਂ ਉਹਦੇ ਵਿਚ ਜਦੋਂ ਕੱਢਣਾ, ਅਖਰਖ ਦਾ ਮਤਲਬ ਹੈ ਜੋੜਨ ਸਮੇਂ, ਅਖਰਖ ਦਾ ਮਤਲਬ ਖਿੱਚਣਾ, ਜੋੜਨ ਸਮੇਂ ਜਦੋਂ ਰੱਖਣਾ ਇਕੱਠਾ ਕਰਕੇ ਜਿੱਥੇ ਵੀ ਕਿਸੇ ਲੋਕਰ ਚ ਰੱਖਦੇ ਹੋ। ਪਹਿਲਾਂ ਜ਼ਮੀਨਾਂ ਪੁੱਟ ਕੇ ਰੱਖਦੇ ਸੀ ਥੱਲੇ ਧਰਤੀ ਦੇ ਵਿਚ, ਹੁਣ ਜਿਵੇਂ ਅੱਜ ਕੱਲ ਘਰਾਂ ਵਿਚ ਲੋਕਰ ਆਦਿਕ ਬਣੇ ਹੁੰਦੇ ਉਹਨਾਂ ਵਿਚ ਰੱਖਦੇ। ਕਹਿੰਦੇ ਰੱਖਣ ਸਮੇਂ ਫਿਰ ਉਹਦੇ ਵਿਚ ਜਦੋਂ ਕੱਢ ਕੇ ਦੇਣਾ ਕਿਸੇ ਨੂੰ ਉਸ ਸਮੇਂ ਇਹ ਅਰਦਾਸ ਕਰਨੀ ਹੈ, ਪ੍ਰਭੂ ਇਹ ਜਿਹੜਾ ਖਜ਼ਾਨਾ ਇਹਦੇ ਰਾਖੇ ਤੁਸੀਂ ਬਣਨਾ ਹੈ, ਇਹਦੀ ਰੱਖਿਆ ਤੁਸੀਂ ਕਰਨੀ ਹੈ, ਇਹਦੇ ਰਖਵਾਲੇ ਤੁਸੀਂ ਬਣਨਾ, ਅਸੀਂ ਇਹਦੇ ਰਾਖੇ ਨਹੀਂ ਹਾਂ। ਕਿਉਂਕਿ ਉਸ ਵੇਲੇ ਵੀ ਇਹ ਵੀ ਖਾਲਸਾ ਜੀ ਇੱਕ ਬਹੁਤ ਵੱਡੀ ਭਾਰੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਘਰ ਦੇ ਵਿਚ ਕਿਤੇ ਮਾਇਆ ਰੱਖੀ ਹੋਵੇ, ਪੈਸੇ ਰੁਪਈਏ ਰੱਖੇ ਹੋਣ, ਸੋਨਾ ਚਾਂਦੀ ਰੱਖਿਆ ਹੋਵੇ, ਤੇ ਬੰਦੇ ਦੇ ਮਨ ਦੇ ਵਿਚ ਚਿੰਤਾ ਬਣੀ ਰਹਿੰਦੀ ਹੈ ਵੀ ਕਿਤੇ ਚੋਰੀ ਨਾ ਹੋ ਜਾਏ, ਕਿਤੇ ਚੋਰੀ ਨਾ ਹੋ ਜਾਏ, ਕਿਤੇ ਖੋਇਆ ਹੀ ਨਾ ਜਾਏ, ਕਿਤੇ ਕੋਈ ਚੱਕ ਕੇ ਹੀ ਨਾ ਲੈ ਜਾਏ, ਘਰ ਵਿਚੋਂ ਹੀ ਕੋਈ ਬੇਈਮਾਨ ਨਾ ਹੋ ਜਾਏ, ਚਿੰਤਾ ਬਣੀ ਰਹਿੰਦੀ ਹੈ ਨਾ। ਉਸ ਚਿੰਤਾ ਦੇ ਵਿਚ ਚਿੰਤਨ ਖਤਮ ਹੋ ਜਾਂਦਾ ਰੱਬ ਦਾ। ਫਿਰ ਇਸ ਚਿੰਤਾ ਨੂੰ ਖਤਮ ਕਰਨ ਵਾਸਤੇ ਅਰਦਾਸ ਕਰੇ, ਵਾਹਿਗੁਰੂ ਤੂੰ ਰਾਖਾ ਇਹਦਾ, ਇਹ ਖਜ਼ਾਨਾ ਤੇਰਾ, ਇਹਦਾ ਰਾਖਾ ਤੂੰ, ਆਪਣੀ ਚਿੰਤਾ ਛੱਡ ਦੇਣੀ, ਬੇਫਿਕਰ ਹੋ ਕੇ ਰੱਬ ਦੀ ਬੰਦਗੀ ਕਰੋ, ਪਰਮੇਸ਼ਰ ਦਾ ਭਜਨ ਕਰੋ, ਫਿਰ ਉਹ ਪਰਮੇਸ਼ਰ ਹੀ ਰਾਖਾ ਬਣੇਗਾ। ਤੁਹਾਡਾ ਹੋਇਆ ਤਾਂ ਕਿਤੇ ਜਾਂਦਾ ਨਹੀਂ, ਜੇ ਹੋਇਆ ਨਾ ਤੇ ਫਿਰ ਤੁਸੀਂ ਵੀ ਨਹੀਂ ਰੱਖ ਸਕਦੇ, ਫਿਰ ਤਾਂ ਇਹ ਖੇਡ ਹੈ। ਕਹਿੰਦੇ ਇਸ ਕਰਕੇ ਚਿੰਤਾ ਵੀ ਖਤਮ ਹੋ ਜਾਂਦੀ, ਇਹਦੇ ਨਾਲ ਫਿਕਰ ਵੀ ਖਤਮ ਹੋ ਜਾਂਦਾ, ਇਹ ਅਰਦਾਸ ਕਰਨੀ ਹੈ।
48 ਰੋਗ ਜੁਰੇ ਸਤਗੁਰ ਸ਼ਾਂਤ ਸਿੱਖ ਕੋ ਅਨਾਗਤ।
48ਵੀਂ ਅਰਦਾਸ ਇਹ ਕਰੇ ਵੀ ਜਦੋਂ ਰੋਗ ਜੁੜ ਜੇ, ਕੋਈ ਰੋਗ ਲੱਗ ਜੇ, ਉਦੋਂ ਅਰਦਾਸ ਕਰਨੀ ਕਿ ਹੇ ਸਤਿਗੁਰੂ ਕਿਰਪਾ ਕਰੋ, ਆਪਣੇ ਸਿੱਖ ਨੂੰ ਸਤਿਗੁਰੂ ਜੀ ਸ਼ਾਂਤੀ ਬਖਸ਼ੋ, ਇਸ ਰੋਗ ਦਾ ਨਾਸ ਹੋਵੇ, ਇਸ ਰੋਗ ਦਾ ਨਿਵਾਰਨ ਹੋਵੇ, ਰੋਗ ਕੱਟਿਆ ਜਾਵੇ, ਔਰ ਆਪਣੇ ਸਿੱਖ ਨੂੰ ਤੁਸੀਂ ਅਨਾਗਤ ਯਾਨੀ ਕਿ ਜਿਹੜਾ ਨਾ ਆਵੇ ਕਿਸੇ ਪ੍ਰਕਾਰ ਦਾ ਕੋਈ ਰੋਗ ਜਿਹੜਾ ਤੁਹਾਡੇ ਸਿੱਖ ਨੂੰ ਨਾ ਪ੍ਰਾਪਤ ਹੋਵੇ।
49 ਮਿਲੇ ਵਿਛੜੇ ਕੋ ਆਵੇ ਗੁਰ ਜਾਲਮ ਜਾਣੈ ਸਭ ਆਲਮ।
49ਵੀਂ ਅਰਦਾਸ ਇਹ ਹੈ ਕਿ ਹੇ ਪ੍ਰਭੂ ਅਸੀਂ ਸੁਣਿਆ ਸਭ ਜਾਣੈ ਸਭ ਆਲਮ, ਆਲਮ ਦਾ ਮਤਲਬ ਹੁੰਦਾ ਜਹਾਨ, ਸਾਰਾ ਜਗਤ, ਇਹ ਸਾਰਾ ਸੰਸਾਰ ਜਾਣਦਾ ਹੈ, ਔਰ ਇਹ ਗੱਲ ਸਾਰੇ ਜਗਤ ਵਿਚ ਪ੍ਰਗਟ ਹੈ ਕਿ ਹੇ ਗੁਰੂ ਜੀ ਤੁਸੀਂ ਵਿਛੜਿਆਂ ਨੂੰ ਮਿਲਣ ਵਾਲੇ ਹੋ, ਕਿਰਪਾ ਕਰਕੇ ਸਾਨੂੰ ਵੀ ਮਿਲ ਦਿਓ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆਂ ਮੇਲੇ ਪ੍ਰਭੂ ਹਰ ਦਰਗਹਿ ਕਾ ਵਾਸੀਠ। ਵਿਛੜਿਆਂ ਮੇਲੇ ਪ੍ਰਭੂ, ਹੇ ਪ੍ਰਭੂ ਤੂੰ ਵਿਛੜਿਆਂ ਨੂੰ ਮੇਲਣ ਵਾਲਾ, ਗੁਰੂ ਬਾਂਹ ਫੜ ਕੇ ਵਿਛੜਿਆਂ ਨੂੰ ਮੇਲਣ ਵਾਲਾ ਹੈ। ਗੁਰੂ ਜ਼ਾਲਮ ਲਿਖਿਆ ਇੱਥੇ, ਵਿਦਵਾਨਾਂ ਨੇ ਜ਼ਾਲਮ ਦਾ ਅਰਥ ਇੱਥੇ ਬਾਲਮ ਵੀ ਕੀਤਾ ਹੈ। ਗੁਰੂ ਬਾਲਮ ਹੈ, ਬਾਲਮ ਪਿਓ ਹੈ, ਬਾਪ ਹੈ, ਔਰ ਬਾਲਮ ਬਣ ਕੇ ਪਿਆਰਾ ਬਣ ਕੇ ਗੁਰੂ ਵਿਛੜਿਆਂ ਨੂੰ ਮੇਲਣ ਵਾਲਾ। ਇਹ ਅਰਦਾਸ ਕਰਨੀ, ਸਤਿਗੁਰੂ ਇਹ ਸਾਰੇ ਜਹਾਨ ਵਿਚ ਪ੍ਰਗਟ ਹੈ, ਤੁਸੀਂ ਵਿਛੜਿਆਂ ਨੂੰ ਮੇਲਦੇ ਹੋ, ਕਿਰਪਾ ਕਰੋ ਅਸੀਂ ਵੀ ਵਿਛੜੇ ਹੋਏ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਾ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, हे प्रभु विछड़िया नू वेलण वाले हो तुसी अपने कर्मा करके विछड़े हुए हैं असी अपने भैड़े कुकरित टेढ़े माड़े कर्मा करके विछड़े हुए हैं कृपा कर दियो महाराज तुसी विछड़िया नू मेलण वाले हो किन्ने विछड़िया नू मेलिया महाराज कितने ही सन जिन्हां नू विछड़िया नू तुसी मेलिया है कृपा करके सानू भी मेल लो
पंचाल शादी की खुला गुरदरबार इच्छा बिहार
पचासवीं अरदास है शादी दे समय कि महाराज तुहाडा दरबार खुला आप जी दे खुले दरबार दे विच शादी होण लगी मर्यादा अनुसार होवे सानू ए बल बख्शो कि असी तुहाडी कोई मर्यादा भंग ना करिए अरदास कर कि महाराज शादी का जिहड़ा व्यवहार करदे आ तुहाडे दरबार विच खुले दरबार विच ए इच्छा का व्यवहार होण लगा है तुहाडे अनुसार होवे ए व्याह का कार्य तुहाडे अनुसार ऐसा ना होवे कि असी अपनियां मनमर्जियां करके गुरु की मर्यादा नूं तोड़ दईए गुरमत मर्यादा का उलंघन करिए महाराज एहो जी कृपा साडे ते करिया जे
एक पंचाल बाजे जंग गुरबख्शी असंग
जबी अरदास पंजा तेक ए अरदास है कि हे प्रभु जंगी बाज बख्शी बाज जंग बाज का मतलब है घोड़ा जेड़ा घोड़ा बख्शी हे वाहेगुरु जंगी घोड़ा बख्शी जंगी घोड़ा सिंह कहते ने भी जेड़ा वधिया बलवान ताकत वाला घोड़ा होवे जेड़ा जंग दे मैदान दे विच भी साडी राखी करे बड़े घोड़े हो जे भी हुंदे ने जेड़े अपने उत्ते सवार मालक दी राखी करदे ने जंग दे विच लड़दे आ दुश्मन दे कोलों बचाउंदे ने अपने पब्बां नाल ही दुश्मनां नूं विन्नी जांदे ने तोड़ी जांदे ने कहिंदे हे प्रभु इहो जिहा घोड़ा बख्शी जेड़ा जंगी घोड़ा होवे वधिया घोड़ा होवे और गुरबख्शी असंग सतगुरु जी एहो जिहा असंग घोड़ा सानू बख्शिया जे
52 गुरदीना गणेश सुफला काम माने आदेश
जंग सिंह हाथी नू गणेश कहिंदे ने सिंघां दे बोलियां विच हाथी नू कहिंदे ने गणेश कहिंदे जदों गणेश मिल जाए यानी कि हाथी मिल जाए गुरु ने दीना गणेश हाथी दे दिता ते अरदास करे पातशाह सफला काम माना आदेश ए हाथी साडा काम सफला करे और साडी आग्या मन्ने साडी आग्या विच चले आप मुहारियां ना करे ये भी अरदास है पल पल दी अरदास है निमख निमख दी कि कदों कदों अरदास करनी हर वेले कहते जदों गणेश मिले हाथी मिले उदों भी एक पातशाह के अरदास करे कि सतगुरु तुसी दिता है इहदे नाल सारे काम सफले होण और माने आदेश साडे आदेश नूं साडी आग्या नूं मन्ने
53 चित थंबण मैं दरियाओ थंब परवाओ
मन असा हो 53वीं अरदास ए है चित नूं थंबण दी हे प्रभु साडियां जिहड़ियां चित विरतियां ने एकाग्र नहीं हन खिंडियां होईयां इधर उधर खिंडाव दे विच ने साडियां चित विरतियां एकाग्र नहीं हुंदियां असी संगत विच भी इत्थे बैठे हां माफ करना कोई विरला होवे जिहदे मन च एकाग्रता होवे नहीं ते इत्थे भी खिंडियां होईयां साडियां चित विरतियां विच खिंडाव रहिंदा है अरदास करनी है सतगुरां दे चरणां विच 53वीं अरदास है कि हे प्रभु कृपा करो दया करो साडा ये जे मन दरिया वांगू असाओ जिवें दरिया वगदा ना हड़ आया होवे काबू विच नहीं आउंदा एदा साडा मन जिहड़ा दरिया वांगू वहिंदा जा रहा अपनी मर्जियां करदा आप हुदरियां करदा कृपा करके इहनू रोको
मन आसाओ
प्रभु साडा ए मन असा काबू विच नहीं आउंदा दरिया वांगू दौड़िया चलिया जांदा दरिया थंभ प्रवाहो दरिया दे जिवें दरिया दा प्रवाह नहीं थंभिया जांदा उदां ए मन साडे कोल एकाग्र नहीं हुंदा हे सतगुरु कृपा करो साडियां चित बिरतियां साडे काबू विच आ जाण जिवें कछू कुम्मा हुंदा ना थोड़ा जिहा वी उहनूं संकेत मिल जाए कि हुण मैनूं मार पैणी है वो अपना सिर पैर सब कुछ इकट्ठा कर लेंदा विच कर लेंदा एकाग्र इदां चित बिरतियां एकाग्र हो जाणगियां चाहीदियां कछू कुम्मे वांगू जदों पता लगे भी हुण खिंडण लगी आ बिरती अखां नाल वेख रहे हां वेखद्या वेखद्या पता लगे भी हुण अखां नाल वेख के मन च भैड़ी बिरती होण वाली है पैदा बस अखां बंद कर लो नेत्र मुंद लो उधर वेखना ही बंद कर दो ਨੇਤਰਾਂ ਨਾਲ ਵੀ ਵਿਕਾਰ ਪੈਦਾ ਹੁੰਦਾ ਨਾ, ਸੋਹਣਾ ਰੂਪ ਵੇਖ ਕੇ ਮਨ ਚ ਵਿਕਾਰ ਆ ਜਾਏ, ਆਉਣ ਲੱਗੇ ਉਦੋਂ ਤੱਕ ਨਾ ਉਡੀਕ ਕਰਦਾ ਰਹੇ ਵੀ ਜਦੋਂ ਤੱਕ ਵਿਕਾਰ ਨਹੀਂ ਆਉਂਦਾ ਉਦੋਂ ਤੱਕ ਵੇਖੀ ਜਾਵਾਂ, ਜਦੋਂ ਫੁਰਨਾ ਫੁਰਨ ਵਾਲਾ ਹੀ ਹੋਵੇ ਪਹਿਲਾਂ ਹੀ ਨੇਤਰਾਂ ਦਾ ਕੰਟਰੋਲ ਕਰ ਲਵੇ, ਫਿਰ ਕੰਨਾਂ ਦੇ ਉੱਤੇ ਵੀ ਜਦੋਂ ਸੁਣਨ ਵੇਲੇ ਸੁਣਦਿਆਂ ਸੁਣਦਿਆਂ ਵੇਖੋ ਵੀ ਹੁਣ ਇਹੋ ਜਿਹੀਆਂ ਚੀਜ਼ਾਂ ਸੁਣ ਰਿਹਾ ਜਿਹਦੇ ਨਾਲ ਮਨ ਖਰਾਬ ਹੋਵੇਗਾ, ਮਨ ਚੰਚਲ ਹੋਵੇਗਾ, ਉਹ ਸੁਣਨਾ ਬੰਦ ਕਰ ਦਿਓ। ਜ਼ੁਬਾਨ ਨਾਲ ਸਵਾਦ ਲੈਂਦਿਆਂ ਲੈਂਦਿਆਂ ਵੇਖੋ ਵੀ ਹੁਣ ਮਨ ਸਵਾਦੀ ਬਣੇਗਾ, ਜ਼ੁਬਾਨ ਦਾ ਸਵਾਦ ਲੈਣਾ ਬੰਦ ਕਰ ਦਿਓ। ਇਹਨੂੰ ਹੌਲੇ ਹੌਲੇ ਸੰਕੋਚਣਾ, ਚਿੱਤ ਬਿਰਤੀਆਂ ਜਿਹੜੀਆਂ ਨੇ ਇਹਨਾਂ ਨੂੰ ਆਕਰਸ਼ਿਤ ਕਰਨਾ, ਖਿੱਚਣਾ ਕੱਛੂ ਕੁੰਮੇ ਵਾਂਗੂ ਇਕੱਠਾ ਕਰਕੇ ਇੱਕ ਜਗ੍ਹਾ ਤੇ ਸਾਰੀ ਪਾਵਰ ਨੂੰ ਕੇਂਦਰਿਤ ਕਰਨਾ। ਉਹ ਪਾਵਰ ਜਦੋਂ ਇੱਕ ਜਗ੍ਹਾ ਤੇ ਇਕੱਠੀ ਹੋ ਜਾਂਦੀ ਹੈ, ਉਹ ਇੰਨੀ ਊਰਜਾ ਇੰਨੀ ਸ਼ਕਤੀ ਨੂੰ ਪੈਦਾ ਕਰਦੀ ਹੈ ਕਿ ਉਸ ਸ਼ਕਤੀ ਨਾਲ ਤੁਸੀਂ ਸਾਰੇ ਸੰਸਾਰ ਨੂੰ ਆਪਣੇ ਕੰਟਰੋਲ ਚ ਕਰ ਸਕਦੇ ਹੋ। ਉਸੇ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਮਨ ਜਿੱਤੈ ਜਗ ਜੀਤ, ਮਨ ਜਿੱਤ ਲਿਆ ਉਹਦੇ ਨਾਲ ਸਾਰੇ ਜਗਤ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ। ਉਹ ਏਦਾਂ ਬਣਦੀ ਹੈ ਬਿਰਤੀ, ਇਹ ਅਰਦਾਸਾਂ ਹੀ ਨੇ ਗੁਰੂ ਸਾਹਿਬ ਦੇ ਚਰਨਾਂ ਚ, ਹੋਰ ਤਾਂ ਸਾਡਾ ਕੋਈ ਜ਼ੋਰ ਨਹੀਂ ਗੁਰੂ ਖਾਲਸਾ ਜੀ, ਅਸੀਂ ਤਾਂ ਅਰਦਾਸਾਂ ਹੀ ਕਰਨੀਆਂ ਸਤਿਗੁਰਾਂ ਦੇ ਚਰਨਾਂ ਵਿਚ। ਹੇ ਗਰੀਬ ਨਵਾਜ, ਕਿਰਪਾ ਕਰੋ ਸਾਡੀਆਂ ਚਿੱਤ ਬਿਰਤੀਆਂ ਇਕਾਗਰ ਹੋ ਜਾਣ, ਸਾਡਾ ਮਨ ਇਕਾਗਰ ਹੋ ਜਾਏ, ਸਾਡੇ ਹਿਰਦੇ ਚੋਂ ਵਿਸ਼ੇ ਵਿਕਾਰਾਂ ਦੀ ਰਤੀ ਚਲੀ ਜਾਵੇ ਔਰ ਸਾਡੀ ਵਾਸਤਵਿਕਤਾ ਵਿਚ ਐਸੀ ਅਵਸਥਾ ਬਣ ਜਾਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ, ਇਕਾਗਰ ਚੀਤ ਵਾਲੀ ਜਿਹੜੀ ਅਵਸਥਾ ਹੈ ਉਹ ਸਾਡੀ ਬਣ ਜਾਵੇ।
ਚੁਰੰਜਾ ਅਸਮੀ ਕੁਮਾਰ ਹਿਰਦਾ ਚੁੱਕ ਸਾਰ,
ਰੰਜਵੀਂ ਅਰਦਾਸ ਜਦੋਂ ਬਛੇਰਾ ਦਿੱਤਾ ਘੋੜੀ ਨੇ ਉਹਦੀ ਅਰਦਾਸ, ਅਸਵਨੀ ਕੁਮਾਰ, ਅਸਵਨੀ ਕੁਮਾਰ ਦਾ ਮਤਲਬ ਘੋੜੀ ਦਾ ਬਛੇਰਾ, ਉਹਦੇ ਵਾਸਤੇ ਵੀ ਅਰਦਾਸ ਕਰਨੀ, ਪ੍ਰਭੂ ਇਹ ਵੀ ਹਿਰਦੇ ਨੂੰ ਸੁੱਖ ਦੇਣ ਵਾਲਾ ਹੋਵੇ, ਇਹ ਸਵਾਰ ਨੂੰ ਸੁੱਖ ਦੇਣ ਵਾਲਾ ਹੋਵੇ, ਦੁਖਦਾਈ ਨਾ ਹੋਵੇ।
55 ਵਿਆਹ ਕੀ ਕ੍ਰਿਤ ਮੈਂ ਆਰੰਭ ਤਵ ਕਿਰਪਾਲ ਸਿੱਖ ਕੋ ਨਿਆਲ,
55 ਅਰਦਾਸ ਜਦੋਂ ਵਿਆਹ ਦੀ ਕਿਰਤ ਕਰਨੀ ਸ਼ੁਰੂ ਕਰਨਾ, ਵਿਆਹ ਤਰੀਕ ਰੱਖਣੀ ਹੈ, ਮਿਥਣਾ, ਉਹਦੇ ਤੋਂ ਪਹਿਲਾਂ ਵੀ ਅਰਦਾਸ ਕਰ ਲੈਣੀ ਕਿ ਹੇ ਪ੍ਰਭੂ ਇਸ ਤਰੀਕ ਦਾ ਵਿਆਹ ਮਿਥਣ ਲੱਗਿਆ ਕਿਰਪਾ ਕਰਿਆ ਜਾਏ। ਕੋਈ ਜੋਤਸ਼ੀ ਕੋਲੋਂ ਜਾ ਕੇ ਸਾਨੂੰ ਕੁੰਡਲੀਆਂ ਮਿਲਾਉਣ ਦੀ ਲੋੜ ਨਹੀਂ ਹੈ, ਕੁੰਡਲੀਆਂ ਮਿਲਾਓ ਪਹਿਲਾਂ, ਵੇਖੋ ਮਿਲਦੀਆਂ ਨੇ ਕਿ ਨਹੀਂ ਮਿਲਦੀਆਂ, ਫਿਰ ਕਿਸੇ ਕੋਲੋਂ ਜਾ ਕੇ ਇਹ ਨਹੀਂ ਵੇਖਣ ਦੀ ਲੋੜ ਵੀ ਹੁਣ ਕੋਈ ਸੋਧੀਆਂ ਨੇ ਵਧੀਆਂ ਨੇ ਗੰਢ ਮੂਲ ਨੇ ਕਿਹੜੇ ਦਿਨ ਚੱਲਦੇ ਨੇ, ਕਿਸੇ ਜੋਤਸ਼ੀ ਕੋਲ ਜਾਣ ਦੀ ਲੋੜ ਨਹੀਂ। ਜਦੋਂ ਵੀ ਵਿਆਹ ਦੀ ਕਿਰਤ ਆਰੰਭਣੀ ਹੈ, ਆਰੰਭ ਤਬ ਕਿਰਪਾਲ, ਉਸ ਵੇਲੇ ਇਹ ਅਰਦਾਸ ਕਰਨੀ ਹੈ, ਪ੍ਰਭੂ ਆਰੰਭਣ ਲੱਗਿਆ ਤੂੰ ਕਿਰਪਾ ਕਰੀ ਸਿੱਖ ਕੋ ਨਿਹਾਲ, ਆਪਣੇ ਸਿੱਖ ਨੂੰ ਨਿਹਾਲ ਕਰੀ ਦਾਤਿਆ, ਔਰ ਇਸ ਵਿਆਹ ਦੇ ਕਾਰਜਾਂ ਵਿਚ ਤੁਸੀਂ ਆਪ ਕਿਰਪਾ ਹੋ ਕਰਕੇ ਵਰਤਣਾ ਹੈ।
56 ਬੰਧਨ ਮੈਂ ਅੰਧਾ ਹੁਆ ਵਿਰੋਧ ਸਿੱਖ ਕੋ ਸੋਧ,
ਜਿਵੇਂ ਜਦੋਂ ਕਿਤੇ ਸਿੱਖ ਨੂੰ ਕੋਈ ਅੰਨਾ ਹੋਇਆ, ਦੁਸ਼ਮਣ ਆ ਕੇ ਵਿਰੋਧੀ ਬਣ ਕੇ ਬੰਨ ਲਵੇ, ਦੁਸ਼ਮਣ ਮੰਨ ਲਵੇ, ਕਿਉਂਕਿ ਦੁਸ਼ਮਣ ਦਾ ਵਿਰੋਧ ਵਿਚ ਅੰਨਾ ਹੋ ਕੇ ਆਉਂਦਾ ਨਾ, ਵਿਰੋਧ ਅੰਧਾ ਹੁਆ ਵਿਰੋਧ, ਵਿਰੋਧ ਵਿਚ ਅੰਨਾ ਹੋ ਕੇ ਆ ਜਾਏ ਤੇ ਆ ਕੇ ਸਿੱਖ ਨੂੰ ਬੰਨਣਾ ਚਾਹੇ, ਉਸ ਵੇਲੇ ਅਰਦਾਸ ਕਰੇ ਕਿ ਹੇ ਪਾਤਸ਼ਾਹ ਇਸ ਵਿਰੋਧੀ ਨੂੰ ਤੁਸੀਂ ਸੋਧਾ ਲਾ ਦਿਓ, ਸਿੱਖ ਕੋ ਸੋਧ, ਹੇ ਪ੍ਰਭੂ ਆਪਣੇ ਸਿੱਖ ਨੂੰ ਬਚਾ ਲਓ, ਔਰ ਇਹ ਜਿਹੜਾ ਦੁਸ਼ਮਣ ਹੈ, ਇਹ ਜਿਹੜਾ ਵਿਰੋਧੀ ਹੈ, ਇਹਨੂੰ ਸੋਧਾ ਲਾ ਦਿਓ। ਸੋਧੇ ਦਾ ਮਤਲਬ ਹੁੰਦਾ ਕਿ ਸਾਫ ਕਰ ਦਿਓ, ਖਾਲਸੇ ਦੇ ਬੋਲੇ ਦੇ ਵਿਚ ਸੋਧਾ ਲਾਉਣ ਦਾ ਮਤਲਬ ਹੁੰਦਾ ਝਟਕ ਦਿਓ, ਮੁਕਾ ਦਿਓ, ਉਹਨੂੰ ਖਤਮ ਕਰ ਦਿਓ, ਉਹ ਆਵੇ ਹੀ ਨਾ ਇਧਰਲੇ ਪਾਸੇ। ਕਹਿੰਦੇ ਏਦਾਂ ਅਰਦਾਸ ਕਰਨੀ ਹੈ।
57 ਮੋਹਨੀ ਮੈਂ ਦੇਖਤ ਖੁਸ਼ਹਾਲ ਸਿੱਖ ਕਾਰਜ ਸੰਭਾਲ,
ਤੇ ਫਿਰ 57 ਅਰਦਾਸ, ਜਿਸ ਗੋਚਰਾ ਕੰਮ ਹੋਵੇ ਉਸ ਨੂੰ ਆਪਣੇ ਤੇ ਮੋਹਿਤ ਕਰ ਲੈਣ ਦੇ ਨਿਮਿਤ ਅਰਦਾਸ ਕਰਨੀ। ਵੀ ਹੁਣ ਮੰਨ ਲਓ ਕਿਸੇ ਨਾਲ ਸਾਡਾ ਕੰਮ ਹੈ, ਅਰਦਾਸ ਕਰਕੇ ਚੱਲਣਾ, ਮਹਾਰਾਜ ਫਲਾਣੇ ਬੰਦੇ ਨਾਲ ਸਾਡਾ ਕੰਮ ਹੈ, ਉਹ ਸਾਨੂੰ ਵੇਖਦੇ ਸਾਡੇ ਤੇ ਮੋਹਿਤ ਹੋ ਜਾਏ ਔਰ ਸਾਡਾ ਕੰਮ ਕਰਦਾ, ਉਹਨੂੰ ਮੋਹਿਤ ਕਰਨ ਦੀ ਅਰਦਾਸ ਕਰਨੀ। ਸਾਡੇ ਕੋਲ ਇਹੀ ਮੰਤਰ ਹੈ ਸਾਰਿਆਂ ਨਾਲੋਂ, ਆਮ ਲੋਕ ਤਾਂ ਮੋਹਣੀ ਮੰਤਰ ਪੜੀ ਜਾਂਦੇ ਨੇ ਵੀ ਮੋਹਣੀ ਮੰਤਰ ਪੜਾਂਗੇ ਜਿਹੜਾ ਕੋਈ ਵੇਖੇਗਾ ਉਹਨੂੰ ਕਾਬੂ ਕਰ ਲਵਾਂਗੇ, ਮੋਹਣੀ ਦੇ ਨਾਲ ਕਾਬੂ ਕਰ ਲਵਾਂਗੇ। ਕਹਿੰਦੇ ਅਸੀਂ ਤਾਂ ਮੋਹਣੀ ਸਿੱਧ ਕੀਤੀ ਹੋਈ ਹੈ, ਗੁਰਸਿੱਖ ਨੂੰ ਵੀ ਸਤਿਗੁਰਾਂ ਨੇ ਮੋਹਣੀ ਦਿੱਤੀ ਹੈ, ਕਿਹੜੀ ਅਰਦਾਸ ਦੀ, ਕਿ ਗੁਰੂ ਚਰਨਾਂ ਚ ਅਰਦਾਸ ਕਰਨੀ ਹੈ, ਜਿਸ ਗੋਚਰੇ ਵੀ ਕੰਮ ਹੋਵੇ ਉਹਨੂੰ ਜਾ ਕੇ ਮਿਲਣਾ, ਉਸ ਤੋਂ ਪਹਿਲਾਂ ਅਰਦਾਸ ਕਰਕੇ ਜਾਓ ਕਿ ਮਹਾਰਾਜ ਉੱਥੇ ਤੁਸੀਂ ਵਰਤਣਾ, ਸਾਨੂੰ ਨਹੀਂ ਪਤਾ ਅਸੀਂ ਕੀ ਬੋਲਣਾ, ਉੱਥੇ ਕੀ ਗੱਲ ਕਰਨੀ, ਤੁਸੀਂ ਬੁਲਾਉਣਾ, ਤੁਸੀਂ ਕੰਮ ਕਰਾਉਣਾ, ਤੁਸੀਂ ਆਪ ਦਇਆ ਕਰਕੇ ਵਿਚ ਵਰਤਣਾ। ਏਦਾਂ ਕਹਿੰਦੇ ਅਰਦਾਸ ਕਰਨੀ ਸਿੱਖ ਕਾਰਜ ਸੰਭਾਲ, ਏਦਾਂ ਸਿੱਖ ਨੇ ਆਪਣੇ ਕਾਰਜ ਨੂੰ ਸੰਭਾਲਣਾ ਹੈ।
58 ਕੀਰਤਨ ਕੀ ਗੁਰੂ ਕਾ ਉਚਾਰ ਨਾਮ ਫਲ ਸੁਣ ਹੋ ਉਧਾਰ।
ਵੀ ਅਰਦਾਸ ਜਦੋਂ ਕੀਰਤਨ ਕਰਨ ਲੱਗਣਾ, ਕੀਰਤਨੀਏ ਨੇ ਉਹ ਕੀਰਤਨ ਕਰਨ ਤੋਂ ਪਹਿਲਾਂ ਅਰਦਾਸ ਕਰਕੇ ਬੈਠੇ ਕਿ ਹੇ ਪ੍ਰਭੂ ਮੈਂ ਕੀਰਤਨ ਕਰਨ ਲੱਗਾ, ਇਹਦਾ ਫਲ ਕਿਰਪਾ ਕਰਕੇ ਤੁਸੀਂ ਆਪ ਬਖਸ਼ਿਆ ਜੇ, ਮੈਨੂੰ ਨਹੀਂ ਪਤਾ ਕੁਝ ਮੈਂ ਕਰਨਾ ਕਿ ਕਿਵੇਂ ਕਰਨਾ, ਤੁਸੀਂ ਕਰਾਉਣਾ। ਜਿਹੜਾ ਸੁਣਨ ਬੈਠੇ ਕੀਰਤਨ ਉਹ ਵੀ ਅਰਦਾਸ ਕਰਕੇ ਬੈਠੇ ਕਿ ਹੇ ਪ੍ਰਭੂ ਤੁਹਾਡਾ ਕੀਰਤਨ ਕਰਨ ਲੱਗਾ, ਨਾਮ ਫਲ ਸੁਣੋ ਉਧਾਰ, ਆਪ ਜੀ ਦੇ ਇਸ ਕੀਰਤਨ ਨੂੰ ਸੁਣ ਕੇ ਮੇਰਾ ਉਧਾਰ ਹੋ ਜਾਏ, ਮੇਰਾ ਜੀਵਨ ਸਕਾਰਥਾ ਹੋ ਜਾਏ, ਮੇਰੀ ਜ਼ਿੰਦਗੀ। ਅਰਦਾਸ ਕਰਕੇ ਬੈਠਣਾ ਕੀਰਤਨ ਸੁਣਨ ਵੇਲੇ ਵੀ, ਕੀਰਤਨ ਕਰਨ ਵੇਲੇ ਵੀ, ਕਥਾ ਕਰਨ ਵੇਲੇ ਵੀ ਔਰ ਸੁਣਨ ਵੇਲੇ ਵੀ ਅਰਦਾਸ ਕਰਕੇ ਬਹਿਣਾ। ਪਾਤਸ਼ਾਹ ਆਪ ਜੀ ਦਾ ਇਹ ਕੀਰਤੀ ਜਸ ਕਰਦਿਆਂ ਸੁਣਦਿਆਂ ਸਾਡਾ ਉਧਾਰ ਹੋ ਜਾਏ, ਸਾਡੇ ਜੀਵ ਦਾ ਉਧਾਰ ਹੋ ਜਾਏ, ਸਾਡੇ ਅੰਤਸ਼ਕਰਨ ਦੀ ਨਿਰਮਲਤਾ ਹੀ ਹੋ ਜਾਏ, ਪਵਿੱਤਰਤਾ ਹੀ ਹੋ ਜਾਏ।
ਉਣਾਤ ਬਿਘਨ ਅਟਾਵਨ ਮੈਂ ਸ਼ਹੀਦ ਸਿੰਘ ਉਮੰਡ ਵਿਰੋਧੀ ਰੁਕੈ ਬਿਹੰਡ।
ਲਾਡਲੀ ਅਰਦਾਸ ਇਹ ਕਰੇ ਕਿ ਹੇ ਪ੍ਰਭੂ ਬਿਘਨ ਹਟਾਵਨ ਮੈਂ, ਇਹ ਕੋਈ ਵਿਘਨ ਆ ਪਿਆ ਮਹਾਰਾਜ, ਇਸ ਵਿਘਨ ਨੂੰ ਹਟਾਵੋ, ਸ਼ਹੀਦੀ ਫੌਜਾਂ ਦੇ ਪੈਰੇ ਲਾਓ। ਫਿਰ ਸ਼ਹੀਦ ਸਿੰਘ ਉਮੰਡ, ਕਹਿੰਦੇ ਫਿਰ ਸ਼ਹੀਦ ਸਿੰਘ ਆਉਂਦੇ ਨੇ, ਉਮੰਡ ਕੇ ਆਉਂਦੇ ਨੇ, ਸਾਧ ਵਿਰੋਧੀ ਰੁਕੈ ਬਿਹੰਡ, ਜਿਹੜੇ ਦੁਸ਼ਮਣ ਨੇ ਫਿਰ ਉਹ ਰੁਕ ਜਾਂਦੇ ਨੇ, ਭਾਵੇਂ ਬੜਾ ਬਲੀ ਹੋਣ, ਸ਼ਹੀਦ ਸਿੰਘ ਆ ਕੇ ਫਿਰ ਮਦਦ ਕਰਦੇ ਨੇ, ਜਿਨ੍ਹਾਂ ਨੂੰ ਅਰਦਾਸ ਵਿਚ ਆਪਾਂ ਰੋਜ਼ ਯਾਦ ਕਰਦੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਉਹ ਸਾਰੀਆਂ ਸ਼ਹੀਦੀ ਫੌਜਾਂ ਆ ਕੇ ਮਦਦ ਕਰਦੀਆਂ ਹਨ।
ਸੱਠਵੀਂ ਸਾਧ ਮਿਲਨ ਮੈਂ ਮਨ ਹੋਵੇ ਅਧੀਨ, ਸਾਧ ਮਿਲੇ ਫਲ ਪੀਣ।
ਸੱਠਵੀਂ ਅਰਦਾਸ ਇਹ ਕਰੇ ਕਿ ਹੇ ਪ੍ਰਭੂ ਆਪਣੇ ਬਖਸ਼ੇ ਹੋਏ ਸਾਧੂਆਂ ਦਾ ਮੇਲ ਬਖਸ਼ਿਆ ਜੇ, ਜਿਹੜੇ ਤੁਹਾਡੀ ਬੰਦਗੀ ਕਰਨ ਵਾਲੇ ਸਾਧੂ ਨੇ ਉਨ੍ਹਾਂ ਦਾ ਮੇਲ ਬਖਸ਼ਿਆ ਜੇ, ਔਰ ਉਨ੍ਹਾਂ ਨੂੰ ਮਿਲ ਕੇ ਮੇਰਾ ਇਹ ਮਨ ਅਧੀਨ ਹੋ ਜੇ, ਆਪਣੇ ਕਾਬੂ ਵਿਚ ਆ ਜੇ, ਔਰ ਉਨ੍ਹਾਂ ਸਾਧੂਆਂ ਨੂੰ ਮਿਲਣ ਦਾ ਜਿਹੜਾ ਵੱਡਾ ਫਲ ਹੈ, ਸ੍ਰੇਸ਼ਟ ਫਲ ਹੈ, ਉਹ ਸਾਨੂੰ ਪ੍ਰਾਪਤ ਹੋਵੇ। ਇੱਥੇ 60 ਅਰਦਾਸਾਂ ਸੰਪੰਨ ਹੋਈਆਂ।